हुकम पछाण सुख होवै दिन राती। परणवत नानक हुकम पछाण सुख होवै दिन राती। सतनाम वाहे गुरु साहिब जीओ। अजा पोगंत कंद मूलं बसंते समीप केह रह। ततर गते संसार है नानक सोग हरखं व्यापते। छलं छिद्रं कोट विघ्नं अपराधं किल भिखमलं। परम मोहंग मान अपमानंग मध्यंग माया व्यापितं। मृत्यु जन्म परमंत नरक है अनक उपावं ना सिद्ध्यते। निर्मलं साध संगह जपंत नानक गोपाल नामं। रमंत गुण गोविंद नित प्रतह। निर्मलं साध संगह जपंत नानक गोपाल नामं। रमंत गुण गोविंद नित प्रतह। वाहिगुरु जी का खालसा वाहिगुरु जी की फतेह। परम सन्मान योग सतगुरु साहिब श्री गुरु ग्रंथ साहिब महाराज जी दी पावन पवित्र हाजूरी अंदर सुभाई मान कोई बैठे गुरमुख प्यारे सतसंगी जनों सतगुरु जी दी अमृत भरपूर गुरबाणी का आप आप जी ने कीर्तन श्रवण किया है और दो श्लोकों का पाठ जिन्हां दी विचार गुरु ग्रंथ साहिब जी की कृपा और आप संगत दी आशीष नाल करनी है। सतगुरु पंचम पातशाह जी महाराज अज दे इस पावन पवित्र श्लोकां दे अंदर बख्शिश करदे ने। इस संसार दे अंदर कोई भी मनुख ऐसा नहीं सवाए प्रभु दे नाम दे जुड़िया होया तो जिस दे अंदर पै ना होवे डर ना होवे। महाराज कहिंदे ने कदी तको उदाहरण दित्ती कि एक बकरी अज दे श्लोक विच ए बचन ने कि एक बकरी कंद मूल चुन के खा रही है हरा घास ते पत्ते खांदी पई है ते बकरी वास्ते हरियावल हरा घास मानो परमेश्वर दी बड़ी वड्डी दित्ती हुई सुगा ते। महाराज कहिंदे ने उसे बकरी दे नेड़े कोई शेर होवे ते जितना मर्जी ओ घास खा रही है कंद मूल खा रही है साहब कहन लगे ओदे अंदर हर वक्त सहम बनिया रहिंदा है कि पता होण के होण ये शेर मैनू खत्म करके खा जाएगा। साहब कहिंदे ने जिवें बकरी दे नेड़े शेर है ते बकरी दे अंदर ये भय ये डर बैठ चुका है कि मेरा बचा नहीं। साहब कहन लगे प्यारो बस इसे तरह जेड़ा मनुख सुख भी भोगदा पिया है ओदे अंदर दी तह विच भी एक भय बैठा होया है इस सुख तो बाद मेरे वास्ते किते दुख ना आ जाए ओदे अंदर डर है। सतगुरु ने बाणी विच बचन कीता है कहन लगे हर एक सुख दी बुकल अंदर दुख छिपया होया है। साहब ने बचन कीता कहन लगे सुख को मांगा सब को श्री राग गुरु नानक साहब जी सुख को मांगा सब को हर बंदा सुख दी भाल करदा है दुख ना मांगा कोई सुख है को दुख अगला अगला दा अर्थ इथे वे बहुत ज्यादा जिन्ना तू सुख विच खचत होया बैठा प्रभु नू भुल के याद रखी ओना वध तेनू दुख भोगना पैना है। सुख है को दुख अगला मनमुख बूझ ना होए मनमुख बंदे नू एनी समझ नहीं कि इस सुख ने सदा टिके नहीं रहना। सतगुरु कहन लगे ओ भी एक भय वे ते कोई मनुख भय तो मुक्त नहीं क्योंकि प्रभु ने खेड ऐसी बना दिती जे जन्म है ते जन्म दे नाल मृत्यु दा भी एक भय लुकिया होया जदों जन्म होया मौत दा डर मौत दा सहमता उस दिन तो मिल गया सी। जे कोई मेहनत करके किसी पदवी ते पहुंचदा है ते याद रखियो भावे चार चुफेरे ओदी रखिया करन वाले बेअंत मनुख ने पर भय ओदे अंदर भी टिकिया होया है किते ए मिली हुई पदवी मेरे तो चली ना जाए ओनू भी भय खा रहे है दावे करेगा मैं निर्भया पर अंदर भय टिके है। सतगुरु कहन लगे जेड़ा उच्चा पहुंच चुका है ओनू डारे किते मैं डिग ना पवां जे कोई सुख पिया भोगदा है ओनू डारे किते दुख ना आ जाए जे किसे नू तन दी आरोगता मिल गई ओनू एक भय वे के मेरे शरीर नू किते रोग ना लग जाए ते साहब कहन लगे दुनिया ता डर दे अंदर दिन रात अपना जीवन जेड़ा इनू नष्ट पई कर दी पर सतगुरु ए भय कदी दूर हो सकदा है ते गुरु ग्रंथ साहब जी ने इस भय दे संबंध विच बचन कहे ने। महाराज कहन लगे इस डर नू दूर करन दा इको तरीका है कि तेरे अंदर प्रभु दा भय टिक जावे। इस संसार विच जेड़ा बंदा प्रभु तो भय नहीं ना खांदा ध्यान रखना ओ संसार तो डरदा ते जिस दे अंदर मेरे वाहगुरु जी दा भय टिक जाए जेड़ा निरंकार दे भय विच रहना शुरू करदा ओनू संसार दा भय कुछ नहीं कहिंदा। बाणी विच इक वचन आउंदा शब्द डर 52 अखरी भगत कबीर साहिब दी ते अर्थ इहदे बड़े प्यारे ने। आरंभ हुंदा डड्डा डर उपजै डर जाई तां डर मैं डर रहा समाई कहन लगे जो डर डरै ता फिर डर लागै निडर हुए डर उड़ते भागे। हुण ए शब्द आपां शलोक पढ़दे पर समझ नहीं पैगी कि वर्त परत के शब्द तां डर आया इहदे अर्थ की ने। सतगुरु ने बड़े प्यारे बचन कह कहन लगे डड्डा डर उपजै डर जाई। इहदा अर्थ है डड्डे शब्द राही भगत कबीर साहब कहन लगे डर उपजै जिदन तेरे हिरदे विच प्रभु दा निर्मल भय पैदा हो जाएगा। जिदन वाहगुरु जी दा अदर पैदा हो गया डड्डा डर उपजै डर जाई। ते जेड़े संसार दे तू डर तो दिन रात कंबने जिदन प्रभु दा भय अंदर बैठ गया उदन दुनिया दा डर खत्म हो जाए। डड्डा डर उपजै डर जाई। साहब कहन लगे तां डर मैं डर रहा समाई तां डर मैं डर। एदा अर्थ है जदों प्रभु दा भय अंदर होवेगा ते जेड़ा दुनिया दा डर दुनिया दा भय वे ओ अपने आप ही याद रखी इस डर दे विच समा जाए। दुनिया दा डर फिर व्यापेगा नहीं तां डर मैं डर रहा समाई। अगे साहब कहंदे ने जो डर डरै ए डर के जे तेनू ए डर लगदा रहे कि मैं परमेश्वर तो डरना नहीं तू रब दे डर तो रब दे भय तो वाहगुरु दे भय तो दूर रहे ते फिर सजना याद रखी साहब कहन लगे कदी रब दे भय तो दूर हो के दुनिया दा डर तेरे तू खलासी नहीं होनी तेनू छड़ना नहीं। साहब जी वचन करदे ने जो डर डरै जे तेनू एदा डर लगेगा ते याद रख फिर तेरे अंदर नू दिन रात दुनिया दा डर खाएगा। सतगुरु ने कृपा करके बाणी विच बड़े इस प्रथाए वचन कहे कहन लगे धरनी जेड़ा है ना ओनू कदी डर नहीं जे जदों भी डरदा मनमुख डरदा पापी डरदा गुरमुख जेड़ा प्रभु दे चरणा में जुड़ चुका है ओनू कदी भी डर नहीं। इथों तक दुनिया दे दुख दा डर की ओ तां मौत नू भी वेख के कहिंदा है कि असलियत एवे मौत विच भी आनंद पिया क्योंकि ओ अपने अंदरों गुरु की कृपा नाल निडर हो चुका है। सतगुरु ने बाणी विच बचन किया कहन लगे सो डरै जे पाप कमावदा डरदा ओवे जिहड़ा पाप पिया करदा धर्मी वगशेत ते जिन्हें धर्म की कमाई कीती ओनू कोई डर नहीं क्योंकि ओ दिन रात खिड़िया रहिंदा। ओ कहिंदा तू सच्चा आप न्याओ सच ता डरिया केत। इस करके धर्मी डरदा नहीं ओनू पता है कि वाहगुरु मेरा आप सच्चा है ते उस प्यारे प्रीतम वाहगुरु दी याद नाल जुड़िया जिहड़ा बिलकुल इंसाफ करदा ओदे हुंदिया ता मैनू फिर किसे दा भय है ही। इहदा मतलब प्रभु दा भय जरूरी है वाहगुरु दा निर्मल भौ चाहीदा है। हुण याद रखना मैं जिहड़ी अर्ज कर लगा असीं दुनिया तो डरने आ गुरु ते रब तो कोई नहीं जी डरदा। कई बार धर्म कमाण वाले भी ना दुनिया तो डर के धर्म वाले पासे तुरनगे कदी इकट्ठ विच बैठे होणगे पांच सत सिख बैठे होण गल करनगे धर्म दी इस करके कि जिहड़ा दूसरा मेरे सामने बैठा है किते इहदे मन विच इह ना गल पहुंच जाए कि मैं अंदरों धर्मी नहीं अंदरों अधर्मी है गल्लां धर्म ते बुरके दीआं करदा है। धर्मी ता असली होवे जदों कोई भी ना होवे ते उदो अंदर इक भय टिकिया होवे मैनूं संसार दा कोई मनुख नहीं देखदा पिया पर करता पुरख वाहिगुरू ता देखदा पिया। इहदे निर्मल भय उहदे अंदर भय होवे। सतगुरु ने बाणी विच वचन कीता कहन लगे तू चोरी करने मन लिया जाए किसे दे घर नूं सन लाई निर्मल भय की है। मैं अर्ज करां साहब कहन लगे तू चोरी करने किसे दे घर दी कोई चोर चोरी करदा सन लाई अंदर वड़ के ओने सोना चांदी गहने भी इकट्ठे कर ले गठड़ी बन के बाहर निकले ते निकलन तो पहला चार चफेरे झाती मार दे के मैनू चोरी करदे हुए नू किसे देखिया ते नहीं अगो भी तकदा जेड़े रस्ते इन्हें तुरना उस रस्ते नू भी दूरों देखदा पिछा भी झाती मार दे के मैनू कोई देखता नहीं रहा। ते मेरे गुरु नानक साहब कहन लगे मना याद रख इस बंदे दी हालत कितनी कु तरस जोग है चोरी कीती ठगी कीती सन ला के चोरी करके जांदा पे है। ए ठीक है ना परिवार दे तेनू देखदे ने ना संसार दे लोग तेनू देखदे ने अपने आप तू तू निडर बना के जाना पे है। एक गल याद रखी दुनिया तो तेनू नहीं देखदी पर ओ मेरा प्रीतम ता उदों दा तैनू देखदा पे जदों दा तू फुरना बना के अपने घर तो तुरिया हुए इह वी निर्मल पै होवे मैनू कोई तकदा पे। सतगुरु बाणी विच कहिंदे ने हथ पत्तन बिज मंदर भन्ने
ਕਰ ਚੋਰੀ ਘਰ ਆਵੇ, ਚੋਰੀ ਕਰਕੇ ਘਰ ਨੂੰ ਤੁਰਿਆ ਆਉਂਦਾ, ਅੱਗੋਂ ਦੇਖੈ ਪਿੱਛੋਂ ਦੇਖੈ। ਹਜ਼ੂਰ ਕਹਿਣ ਲੱਗੇ, ਪਰ ਤੁਝ ਤੇ ਕਹਾਂ ਛੁਪਾਵੇ, ਮੇਰੇ ਵਾਹਿਗੁਰੂ ਤੇਰੇ ਤੋਂ ਕਿਵੇਂ ਛੁਪਾ ਕੇ ਚਲਾ ਜਾਏਗਾ, ਤੂੰ ਤਾਂ ਇਹਦੇ ਅੰਦਰ ਬੈਠਾ ਹੋਇਆ, ਸਭ ਕੁਝ ਦੇਖਣਾ ਪਿਆ। ਸਤਿਗੁਰੂ ਕਹਿੰਦੇ ਨਿਰਮਲ ਭਾਉ, ਜੇ ਕਿਤੇ ਪੈਦਾ ਹੋ ਜਾਏ ਫਿਰ ਸੰਸਾਰ ਦਾ ਡਰ ਨਹੀਂ, ਫਿਰ ਇਕੱਲਿਆਂ ਬੈਠਿਆਂ ਵੀ ਮਨੁੱਖ ਦੇ ਅੰਦਰ ਉਸ ਪ੍ਰਭੂ ਦਾ ਭੈ ਵੇ। ਸਤਿਗੁਰੂ ਕੇ ਜੀਵਨ ਵਿਚ ਬੜੀ ਪਿਆਰੀ ਇਹ ਘਟਨਾ ਆਉਂਦੀ ਏ, ਤੇ ਭਾਈ ਸੰਤੋਖ ਸਿੰਘ ਹੋਰਾਂ ਨੇ ਵੀ ਉਹਨੂੰ ਦਰਜ ਕੀਤਾ। ਗੁਰੂ ਅੰਗਦ ਸਾਹਿਬ ਖਡੂਰ ਸਾਹਿਬ ਟਿਕੇ ਨੇ, ਤੇ ਬਾਬਾ ਗੁਰੂ ਅਮਰਦਾਸ ਜੀ ਜਿਹੜੇ ਪ੍ਰੇਮ ਵਿਚ ਭਿੱਜੇ ਗੁਰੂ ਕੀ ਕਿਰਪਾ ਲੈਂਦੇ ਪਏ ਨੇ। ਇੱਕ ਦਿਨ ਸ਼ਾਮਾਂ ਦੇ ਵਕਤ ਖਡੂਰ ਤੋਂ ਬਾਹਰ ਗੁਰੂ ਅੰਗਦ ਸਾਹਿਬ ਤੇ ਧੰਨ ਗੁਰੂ ਅਮਰਦਾਸ ਜੀ ਜਾਂਦੇ ਪਏ ਨੇ, ਤੇ ਸਤਿਗੁਰੂ ਦੀ ਕਿਰਪਾ ਨਾਲ ਨੀਵੀਂ ਪਾਈ ਬਾਬਾ ਅਮਰਦਾਸ ਪਿੱਛੇ ਪਿੱਛੇ ਤੁਰੇ ਜਾਂਦੇ ਨੇ। ਉਸ ਘਟਨਾ ਨੇ ਬੜੇ ਅੰਦਰ ਨੂੰ ਝੰਜੋੜਿਆ, ਕਿੰਨਾ ਕੁ ਗੁਰੂ ਦਾ ਅਦਬ ਚਾਹੀਦਾ, ਕਿੰਨਾ ਕੁ ਗੁਰੂ ਦਾ ਸਤਿਕਾਰ ਚਾਹੀਦਾ। ਸਾਧ ਸੰਗਤ ਤੁਰੇ ਜਾਂਦੇ ਨੇ, ਤੇ ਜਦੋਂ ਵਾਪਸ ਆਏ ਬਾਬਾ ਅਮਰਦਾਸ ਜੀ ਨੇ ਗੁਰੂ ਕੇ ਲੰਗਰ ਦੀ ਸੇਵਾ ਵੀ ਕੀਤੀ, ਪਰ ਅੱਜ ਉਹਨਾਂ ਨੇ ਸੇਵਾ ਵੀ ਇੱਕ ਹੱਥ ਨਾਲ ਕੀਤੀ। ਉਹਨਾਂ ਨੇ ਸੱਜਾ ਹੱਥ ਬਿਲਕੁਲ ਨਹੀਂ ਵਰਤਿਆ। ਜੇ ਗਾਗਰ ਪਾਣੀ ਦੀ ਭਰ ਕੇ ਲਿਆਉਣ ਗਏ ਤਾਂ ਵੀ ਵਡੇਰੇ ਬਜ਼ੁਰਗ ਨੇ ਇੱਕ ਹੱਥ ਨਾਲ ਪਾਣੀ ਦੀ ਗਾਗਰ ਭਰ ਕੇ ਸਿਰ ਤੇ ਚੁੱਕੀ ਵਾਪਸ ਤੁਰੇ ਆਉਂਦੇ ਨੇ। ਸਤਿਗੁਰੂ ਨੂੰ ਇਸ਼ਨਾਨ ਕਰਾਇਆ ਤੇ ਜਦੋਂ ਦਰਬਾਰ ਸਜਿਆ ਤੇ ਅੱਜ ਬਾਬਾ ਅਮਰਦਾਸ ਮੱਥਾ ਟੇਕਣ ਗਏ, ਆਪਣੀ ਬਾਂਹ ਦੇ ਉੱਪਰ ਕੱਪੜੇ ਲਪੇਟੇ ਨੇ, ਬਾਂਹ ਨੂੰ ਗਲੇ ਵਿਚ ਪਾਇਆ ਤੇ ਜਾ ਕੇ ਗੁਰੂ ਅੰਗਦ ਸਾਹਿਬ ਦੇ ਚਰਨਾਂ ਵਿਚ ਮੱਥਾ ਟੇਕਿਆ, ਤੇ ਸੰਗਤ ਦੇ ਜਿਤਨੇ ਸਿੱਖ ਸਨ ਦੇਖ ਕੇ ਹੈਰਾਨ ਹੋ ਗਏ ਵੀ ਬਾਬਾ ਅਮਰਦਾਸ ਰਾਤ ਤਾਂ ਬਿਲਕੁਲ ਠੀਕ ਸੀ। ਫਿਰ ਸੋਚਦੇ ਨੇ ਹੋ ਸਕਦਾ ਕਿ ਸਵੇਰੇ ਜਦੋਂ ਗੁਰੂ ਸਾਹਿਬ ਲਈ ਜਲ ਲੈਣ ਗਿਆ ਕਿਤੇ ਸੱਤ ਲੱਗ ਗਈ ਹੋਵੇ, ਕਿਤੇ ਜਾਂ ਕਿਤੇ ਤੁਰਦਿਆਂ ਬਹਿੰਦਿਆਂ ਉੱਠਦਿਆਂ ਠੋਕਰ ਲੱਗ ਗਈ ਬਾਂਹ ਨੂੰ, ਬਾਂਹ ਗਲੇ ਵਿਚ ਪਾਈ ਏ। ਤੇ ਗੁਰੂ ਅੰਗਦ ਸਾਹਿਬ ਮਹਾਰਾਜ ਪੁੱਛਦੇ ਨੇ ਬਾਬਾ ਜੀ ਕੀ ਕਾਰਨ ਸੱਤ ਲੱਗ ਗਈ, ਬਾਂਹ ਨੂੰ ਲਪੇਟ ਕੇ ਗਲੇ ਵਿਚ ਪਾਇਆ? ਤੇ ਕਹਿੰਦੇ ਨੇ ਬਾਬਾ ਗੁਰੂ ਅਮਰਦਾਸ ਜੀ ਬੋਲੇ ਕੁਝ ਨਹੀਂ, ਕੇਵਲ ਅੱਖਾਂ ਦੇ ਵਿਚੋਂ ਨੀਰ ਦੀ ਝੜੀ ਲੱਗ ਗਈ। ਗੁਰੂ ਦਾ ਅਦਬ ਕਿੰਨਾ ਕੁ ਕਰਨਾ? ਸਾਧ ਸੰਗਤ ਬੋਲੇ ਨਹੀਂ, ਕੇਵਲ ਅੱਖਾਂ ਵਿਚੋਂ ਨੀਰ ਦੀ ਝੜੀ ਲੱਗ ਗਈ। ਧੰਨ ਗੁਰੂ ਅੰਗਦ ਸਾਹਿਬ ਕਹਿਣ ਲੱਗੇ ਬਾਬਾ ਜੀ ਜ਼ਖਮ ਕੋਈ ਜ਼ਿਆਦਾ ਆ ਗਿਆ ਬਾਂਹ ਤੇ, ਦਰਦ ਨਾਲ ਅੱਖਾਂ ਵਿਚੋਂ ਪਾਣੀ, ਦਿਖਾਓ ਤਾਂ ਸਹੀ ਕਿਸ ਤਰੀਕੇ ਨੂੰ ਸੱਤ ਵਜੀਏ। ਤੇ ਬਾਬਾ ਅਮਰਦਾਸ ਚਰਨਾਂ ਤੇ ਦੇਖ ਕੇ ਕਹਿਣ ਲੱਗੇ ਦਾਤਿਆ ਇਹਨੂੰ ਕੋਈ ਸੱਟ ਨਹੀਂ ਲੱਗੀ, ਕੱਲ ਸ਼ਾਮਾਂ ਦੀ ਇਹਨੂੰ ਗੁਰੂ ਕੀ ਬੇਅਦਬੀ ਦੀ ਮਾਰ ਵੱਗ ਗਈ, ਇਹ ਗੁਰੂ ਕੀ ਸੱਟ ਪਈ, ਇਹਨੂੰ ਹੱਦ ਹੋ ਗਈ, ਗੁਰੂ ਕੀ ਸੱਟ ਕਿਵੇਂ ਪੈ ਗਈ? ਸਤਿਗੁਰੂ ਤਾਂ ਤੈਨੂੰ ਇੰਨਾ ਪਿਆਰ ਪੈ ਦਿੰਦੇ ਨੇ। ਕਹਿਣ ਲੱਗਾ ਨਹੀਂ ਦਾਤਿਆ, ਅੱਜ ਤੋਂ ਬਾਅਦ ਇਹ ਬਾਂਹ ਮੁਰਦਾ, ਇਸ ਬਾਂਹ ਤੋਂ ਮੈਂ ਬਿਲਕੁਲ ਕੰਮ ਨਹੀਂ ਲੈਣਾ। ਗੁਰੂ ਅੰਗਦ ਸਾਹਿਬ ਕਹਿੰਦੇ ਨੇ ਹੋਇਆ ਕੀ? ਤੇ ਬੜਾ ਸੋਹਣਾ ਲਿਖਦਾ ਪਿਆਰਾ ਸਿੰਘ ਪਦਮ, ਉਹ ਕਹਿੰਦਾ ਬਾਬਾ ਅਮਰਦਾਸ ਨਾਲੇ ਰੋਈ ਜਾਣ, ਨਾਲੇ ਕਹਿਣ ਸਤਿਗੁਰੂ ਆਇਆ ਤਾਂ ਸੇਵਾ ਕਰਕੇ ਕਿਤੇ ਤੇਰੀ ਕਿਰਪਾ ਮਿਲ ਜਾਏਗੀ, ਆਇਆ ਤਾਂ ਨਗੁਰੇਪਣੇ ਦੀ ਮੈਲ ਲਾ ਕੇ ਤੇਰਾ ਸਿੱਖ ਬਣ। ਹੋਰ ਬੇਅਦਬੀ ਗਈ? ਪੁੱਛਿਆ ਕਿਵੇਂ ਬੇਅਦਬੀ ਹੋਈ? ਦਾਤਾ ਕੱਲ ਸ਼ਾਮ ਨੂੰ ਤੁਰੇ ਜਾਂਦੇ ਸਾਂ ਤੇ ਅਚਨਚੇਤ ਮੇਰੀ ਬਾਂਹ ਤੁਹਾਡੀ ਬਾਂਹ ਤੋਂ ਅੱਗੇ ਨਿਕਲ ਗਈ, ਤੇ ਮਨ ਨੇ ਉਦੋਂ ਕਹਿ ਦਿੱਤਾ ਅਮਰਦਾਸ ਜਿਹੜੀ ਬਾਂਹ ਤੁਰਦਿਆਂ ਗੁਰੂ ਦੀ ਬਾਂਹ ਤੋਂ ਅੱਗੇ ਨਿਕਲਦੀ ਏ, ਉਸ ਬਾਂਹ ਤੋਂ ਆਪਾਂ ਕੰਮ ਨਹੀਂ ਲੈਣਾ, ਮੈਂ ਤਾਂ ਕੱਲ ਸ਼ਾਮ ਦਾ ਇਹਨੂੰ ਮੁਰਦਾ ਕਰਾਰ ਦੇ ਚੁੱਕਾ। ਜਿਹੜੀ ਬਾਂਹ ਗੁਰੂ ਦੀ ਬਾਂਹ ਤੋਂ ਅੱਗੇ ਨਿਕਲੇ ਸਤਿਗੁਰੂ ਉਹ ਮੁਰਦਾ। ਤੇ ਕਈ ਵਾਰੀ ਸੋਚੀਦਾ ਕਿ ਬਾਬਾ ਅਮਰਦਾਸ ਕੇਵਲ ਇੱਕ ਸਰੀਰ ਦਾ ਅੰਗ ਗੁਰੂ ਤੋਂ ਅੱਗੇ ਨਿਕਲਦਾ, ਕਹਿੰਦੇ ਨੇ ਅੰਗ ਮੁਰਦਾ, ਤੇ ਜਿਹੜੇ ਮਨ ਗੁਰੂ ਦੀ ਮਤ ਤੋਂ ਅੱਗੇ ਨਿਕਲ ਕੇ ਮਨਮਤ ਕਰਦੇ ਨੇ ਉਹ ਕਦੀ ਜਿੰਦੇ ਹੋ ਹੀ ਨਹੀਂ ਸਕਦੇ, ਉਹ ਮੁਰਦੇ ਨੇ। ਉਹਨਾਂ ਮਨਾਂ ਨੂੰ ਕਿਵੇਂ ਜਿੰਦਿਆਂ ਕਹਾਂਗੇ? ਇਹਦਾ ਮਤਲਬ ਅੰਦਰ ਜੇ ਭੈ ਹੋਵੇ ਇੱਕ ਸਰੀਰ ਦਾ ਅੰਗ ਵੀ ਅੱਗੇ ਨਿਕਲ ਜਾਏ ਤੇ ਸਿੱਖ ਮੁਰਦਾ ਜਾਂਦਾ। ਮੇਰੇ ਗੁਰੂ ਅੰਗਦ ਸਾਹਿਬ ਨੇ ਬਾਬਾ ਅਮਰਦਾਸ ਜੀ ਦੀ ਬਾਂਹ ਖਿਲਾ ਦਿੱਤੀ, ਕਹਿਣ ਲੱਗੇ ਵਾਕਈ ਅਮਰਦਾਸ ਜਿਨ੍ਹਾਂ ਨੇ ਗੁਰੂ ਨਾਨਕ ਦੀ ਕਿਰਪਾ ਲੈਣੀ ਏ ਵਾਕਈ ਗੁਰੂ ਦਾ ਅਦਬ ਇਹਨਾਂ ਕਰਨਾ ਪਏਗਾ। ਆ ਅਸੀਂ ਜਦੋਂ ਲਾਵਾਂ ਦਾ ਪਾਠ ਸੁਣਨੇ ਆ ਜਾਂ ਕਰਨੇ ਆ असल विच ये चार लावां परमेश्वर दे दर तक सानू पहचान दे चार पड़ा ने। पहला प्रवृत्ति मार्ग की गल, दूसरी लाम विच मेरे सतगुरु ने गुरु दे मिलाप की गल की, तीजी लाम विच गुरु नू मिलके बैराग पैदा हो गया, ते चौथी लाम विच अविनाशी प्रभु दे चरणा विच लीन हो गए। बड़े भाव ने हर एक चीज दे। जदों दूजी लाम दा असी पाठ करने हैं ना, उथे भी एक भय की गल की। गुरु रामदास कहिंदे ने अज मैनू सतगुरु मिल गए, परमेश्वर ने सतगुरु मिलाया, सतगुरु ने कृपा करके मेरे अंदर निर्भयता पैदा कर दी, डर दूर हो गया, अंदरों होमे की मैल कटी गई। ते पुछया तुहाडे अंदर दी मैल ते ए डर दुनिया का किवें खत्म होया, ते गुरु रामदास कहिंदे हर दूजड़ी लाम सतगुर पुरख मिलाया बलराम जीओ। उस वाहगुरु जी ने सतगुरु पुरख मिलाया। दूजा पड़ा जेड़ा दूजी लाण, वैसे आनंद कार्य जेड़ा एक ग्रिस दे जीवन दी एक अहम घटना है, जिन्हें सारा जीवन आपा गुरु के बचन नू पल्ले बन के तुरने, पर साडे लोग पता कर दे कि ने मैं खिन निकलन लगा। जिन्ना इन्हां नू आनंद कार्य दे वक्त मेरा वाहगुरु भुलदा है ना, गुरु भुलदा है, चेता रखियो इन्हां कदी भी इह शायद सतगुरु नू भुलदे हो। ਬਾਹਰੋਂ ਨੱਚਦੇ ਟੱਪਦੇ ਵੀ ਆਉਣਗੇ, ਖਾ ਪੀ ਕੇ ਵੀ ਆਉਣਗੇ, ਜੋ ਕੁਝ ਆਪਾਂ ਹਿੰਦੁਸਤਾਨ ਵੀ ਤੱਕਨੇ ਆ, ਤੇ ਜਦੋਂ ਕਿਤੇ ਗੁਰੂ ਗ੍ਰੰਥ ਸਾਹਿਬ ਦੀ ਝੂਰੀ ਵਿਚ ਬਹਿ ਕੇ ਲਾਵਾਂ ਦਾ ਪਾਠ ਹੋਣਾ ਨਾ, ਤੇ ਪੁੱਛੋ ਕੁਝ ਨਾ ਇਹਨਾਂ ਬੰਦਿਆਂ ਨੂੰ ਅੰਜ ਲੱਗੇਗਾ ਵੀ ਕਿਹੜਾ ਵੇਲਾ ਹੋਵੇ ਸਾਡੀ ਬੰਦ ਖਲਾਸੀ ਹੋਵੇ, ਇਥੋਂ ਨਿਕਲ ਕੇ ਬਾਹਰ ਚਲੇ ਜਾਈਏ। ਹਾਲੇ ਚਾਹੀਦਾ ਤੇ ਇਹ ਵੇ ਜਿਹਦੇ ਦਰ ਤੇ ਆਏ ਆ ਨਾ, ਅੱਜ ਝੋਲੀ ਫੈਲਾ ਕੇ ਖਲੋ ਜਾਈਏ। ਸਤਿਗੁਰੂ ਇਹ ਜੀਵਨ ਦੀ ਇਕ ਅਹਿਮ ਘਟਨਾ, ਅੱਜ ਇਹੋ ਜਿਹੀ ਦਾਤ ਸਾਡੀ ਝੋਲੀ ਵਿਚ ਪਾ ਦੇ ਕਿ ਇੱਕ ਤਾਂ ਜੀਵਨ ਸੁਰਖਰੂ ਹੋ ਕੇ ਨਿਕਲ ਜਾਏ। ਗੁਰੂ ਗ੍ਰੰਥ ਸਾਹਿਬ ਕਿਰਪਾ ਕਰ, ਦੂਸਰੀ ਅੱਜ ਤੋਂ ਬਾਅਦ ਪਤੀ ਤੇ ਪਤਨੀ ਦੀ ਗੱਲ ਨਹੀਂ। ਭਾਈ ਗੁਰਦਾਸ ਕਹਿੰਦੇ ਨੇ ਅੱਗੇ ਇਕੱਲਾ ਇਕੱਲਾ ਮਨੁੱਖ ਰਹਿੰਦਾ, ਇਕੱਲਾ ਸਿੱਖ ਏ, ਤੇ ਜਿੱਦਣ ਲਾਵਾਂ ਹੋ ਗਈਆਂ ਉਦਣ ਘਰ ਦੇ ਵਿਚ ਸਾਧ ਸੰਗਤ ਬਣ ਗਈ, ਕਿਉਂਕਿ ਦੋਨੋਂ ਬੈਠ ਕੇ ਜਦੋਂ ਗੁਰੂ ਦੀ ਗੱਲ ਕਰਦੇ ਨੇ, ਦੋ ਵਿਚੋਂ ਜਦੋਂ ਗੁਰੂ ਦੀ ਆਵਾਜ਼ ਆਵੇ ਉਦੋਂ ਸਾਧ ਸੰਗਤ ਬਣ ਜਾਂਦਾ। ਭਾਈ ਸਾਹਿਬ ਨੇ ਤਾਂ ਕਿਹਾ, ਕਹਿਣ ਲੱਗੇ ਇੱਕ ਸਿੱਖ ਦੋ ਸਾਧ ਸੰਗ ਪੰਜੀ ਪਰਮੇਸ਼ਰ, ਕਿਵੇਂ ਗ੍ਰਿਸ ਦੇ ਮਾਰਗ ਨੂੰ ਤੈਅ ਕਰਨਾ। ਕਿਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛੀਏ ਨਾ, ਤੇ ਦਾਤਾ ਜੀ ਕਹਿੰਦੇ ਨੇ ਅਸਲ ਵਿਚ ਤੁਸਾਂ ਲੜ ਪਕੜਨਾ ਗੁਰੂ ਦਾ, ਅਸੀਂ ਪੱਲਾ ਪਕੜ ਦੀ ਰਸਮ ਅਦਾ ਕਰਨੇ ਆ, ਤੇ ਗੁਰੂ ਕੇ ਕੀਰਤਨੀਏ ਸਿੰਘ ਸ਼ਬਦ ਪੜ੍ਹਦੇ ਨੇ। ਬੜਾ ਪਿਆਰਾ ਬਚਨ, ਮੈਂ ਸਿਰਫ ਇੱਕ ਦੋ ਮਿੰਟ ਵਿਚੋਂ ਨਿਕਲ ਗਿਆ ਵਾ, ਮੈਂ ਅਰਜ਼ ਕਰਦਿਆਂ, ਪੱਲਾ ਜਦੋਂ ਅਸੀਂ ਪਕੜਨੇ ਇਹਦਾ ਕੋਈ ਭਾਵ ਏ, ਇਹਦਾ ਮਤਲਬ ਕੇਵਲ ਇਹ ਨਹੀਂ ਕਿ ਬੱਚੀ ਨੇ ਅੱਜ ਪੱਲਾ ਬੱਚੇ ਦਾ ਪਕੜ ਲਿਆ, ਇਹਦਾ ਭਾਵ ਇੱਕ ਜੀਵ ਰੂਪੀ ਇਸਤਰੀ ਕਹਿੰਦੀ ਏ, ਦਾਤਿਆ ਮੈਂ ਦੁਨੀਆਂ ਦੇ ਸਾਰੇ ਆਸਰੇ ਛੱਡ ਦਿੱਤੇ ਨੇ, ਤੇ ਮੈਂ ਕਈ ਵਾਰੀ ਅਰਜ਼ ਕਰਨਾ ਹੁੰਦਾ ਪੱਲਾ ਅਕਸਰ ਉਹ ਪਕੜਦੇ ਨੇ ਜਿਨ੍ਹਾਂ ਦੀਆਂ ਅੱਖਾਂ ਦੀ ਜੋਤ ਨਾ ਹੋਵੇ। ਚੇਤੇ ਰੱਖਿਓ ਲੜ ਉਹ ਪਕੜਦਾ ਜਿਹਨੂੰ ਦਿਸਦਾ ਨਾ ਹੋਵੇ। ਉਦਣ ਦੋਨਾਂ ਨੇ ਅਰਦਾਸ ਕਰਨੀ ਏ, ਹੇ ਗੁਰੂ ਗ੍ਰੰਥ ਸਾਹਿਬ, ਮਾਇਆ ਦੇ ਹਨੇਰੇ ਵਿਚ ਕੁਝ ਨਹੀਂ ਉਹ ਨਜ਼ਰ ਆਉਂਦਾ, ਅੱਜ ਦੁਨੀਆਂ ਦੀ ਉਸਤਤ ਤੇ ਦੁਨੀਆਂ ਦੀ ਨਿੰਦਿਆ ਛੱਡ ਕੇ ਸਾਰੇ ਆਸਰੇ ਪਰਨੇ ਛੱਡ ਕੇ ਤੇਰੇ ਲੜ ਨੂੰ ਪਕੜਿਆ, ਤੈਨੂੰ ਰੱਬ ਦਾ ਘਰ ਦਿਸਦਾ, ਸਾਨੂੰ ਕੁਝ ਨਹੀਂ ਦਿਸਦਾ। ਹੇ ਸੁਜਾਖਿਆ ਆਪਣਾ ਲੜ ਪਕੜਾ ਕੇ ਸਾਨੂੰ ਅੰਨਿਆਂ ਨੂੰ ਆਪਣੇ ਦਰ ਤੱਕ ਲੈ ਜਾ। ਤਾਂ ਹੀ ਸਾਹਿਬ ਕਹਿੰਦੇ ਨੇ ਉਸਤਤ ਨਿੰਦਾ ਨਾਨਕ ਜੀ ਮੈਂ ਹੱਬ ਵੰਜਾਈ ਛੋੜਿਆ। ਇਹਦਾ ਮਤਲਬ ਪੱਲਾ ਪਕੜਨ ਵਾਲੇ ਨੇ ਪਹਿਲਾਂ ਕੁਝ ਕਮਾਈ ਕੀਤੀ ਏ, ਕਿਉਂਕਿ ਇੰਨੀ ਕਿਰਪਾ ਤੋਂ ਬਿਨਾਂ ਗੁਰੂ ਪੱਲਾ ਪਕੜਾਉਂਦਾ ਵੀ ਨਹੀਂ। ਇਹਦਾ ਮਤਲਬ ਉਸਤਤ ਦੁਨੀਆਂ ਦੀ ਛੱਡੀ, ਨਿੰਦਿਆ ਛੱਡੀ, ਉਸਤਤ ਨਿੰਦਾ ਨਾਨਕ ਜੀ ਮੈਂ ਹੱਬ ਵੰਜਾਈ ਛੋੜਿਆ। ਹੱਬ ਕਿਝ ਤਿਆਗੀ, ਹੱਬੇ ਸਾਹ ਕੁੜਾਵੇ ਜਿੱਥੇ ਤੋਂ ਪੱਲੇ ਟੈਂਡੇ ਲਾਗੀ। ਤਾਂ ਹੀ ਹਜ਼ੂਰ ਬਾਣੀ ਵਿਚ ਕਹਿੰਦੇ ਨੇ ਹਮ ਅੰਧਲੇ ਅੰਧ ਬਿਖਾ ਬਿਖਰਾਤੇ, ਕਿਉਂ ਚਾਲੇ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ, ਹਮ ਲਾਵੇ ਆਪਣ ਪਾਲੀ। ਉੱਥੇ ਵੀ ਪੱਲੇ ਦੀ ਗੱਲ ਕੀਤੀ, ਹਮ ਅੰਧਲੇ ਗਿਆਨਹੀਨ ਅਗਿਆਨੀ, ਕਿਉਂ ਚਾਲੇ ਮਾਰਗ ਪੰਥਾ, ਹਮ ਅੰਧਲੇ ਕੋ ਗੁਰ ਅੰਚਲ ਦੀਜਾ, ਜਨ ਨਾਨਕ ਚਲੇ ਮਿਲਨ ਥਾ। ਗੁਰੂ ਰਾਮਦਾਸ ਮੈਂ ਅਰਜ਼ ਕਰ ਰਿਹਾ, ਕਹਿਣ ਲੱਗੇ ਹਰ ਦੂਜੜੀ ਲਾਮ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ, ਤੇ ਗੁਰੂ ਨੇ ਮਿਲਦਿਆਂ ਸਾਰ ਕੀ ਕੀਤਾ, ਨਿਰਭਉ ਭੈ ਮਨ ਹੋਏ, ਅੰਦਰੋਂ ਡਰ ਦੂਰ ਹੋ ਗਿਆ, ਸਹਿਮ ਦੂਰ ਹੋ ਗਿਆ, ਭੈ ਮੁੱਕ ਗਿਆ, ਨਿਰਭਉ ਭੈ ਮਨ ਹੋਏ, ਹੋਮੈ ਮੈਲ ਗਵਾਇਆ ਬਲਰਾਮ ਜੀਓ। ਹੁਣ ਇੱਥੇ ਇੱਕ ਸਵਾਲ ਉੱਠਿਆ ਵੀ ਨਿਰਭਉ ਕਿਵੇਂ ਹੋ ਗਏ, ਮੈਲ ਕਿਵੇਂ ਦੂਰ ਹੋ ਗਈ। ਹਜ਼ੂਰ ਨੇ ਅਗਲੀ ਪੰਕਤੀ ਵਿੱਚ ਕਿਹਾ, ਕਹਿਣ ਲੱਗੇ ਨਿਰਮਲ ਭਉ ਪਾਇਆ, ਹਰ ਗੁਣ ਗਾਇਆ, ਹਰ ਵੇਖਾ ਰਾਮ ਅਧੂਰੇ, ਅੰਦਰ ਦੇ ਭੈ ਉਧਰ ਦੂਰ ਹੋਏ, ਜਿੱਦਣ ਗੁਰੂ ਤੇ ਰੱਬ ਦਾ ਭੈ ਮੈਂ ਅੰਦਰ ਲਿਵਸਾ ਲਿਆ। ਜਿੱਥੇ ਗੁਰੂ ਤੇ ਰੱਬ ਦਾ ਭੈ ਦੇ ਨਾ, ਯਾਦ ਰੱਖਿਓ ਉਹ ਮਨੁੱਖ ਗੁਰੂ ਵਿੱਚ ਲੀਨ ਜ਼ਰੂਰ ਹੁੰਦਾ। ਸਤਿਗੁਰੂ ਨੇ ਬੜੇ ਪਿਆਰੇ ਬਚਨ ਕਹਿ ਆਪਣੀ ਬਾਣੀ ਵਿੱਚ, ਗੁਰੂ ਦਾ ਅਦਬ ਕਿੰਨਾ ਕਰਨਾ, ਧੰਨ ਗੁਰੂ ਗ੍ਰੰਥ ਸਾਹਿਬ ਦਾ ਅਦਬ ਜਿੰਨਾ ਵੀ ਸਿੱਖਾ ਕਰੇ ਤੂੰ ਕਰ ਲਈ। ਕਈ ਵਾਰੀ ਆਪਾਂ ਕਹਿੰਦੇ ਹਾਂ ਕਿ ਕੀ ਗੁਰੂ ਗ੍ਰੰਥ ਸਾਹਿਬ ਨੂੰ ਰੁਮਾਲੇ ਸੋਹਣੇ ਭੇਟ ਕਰਨੇ, ਬੜੇ ਸਵਾਲ ਕਰਦੇ ਨੇ ਲੋਕ, ਏਸੀ ਲਾਣਾ, ਰਜਾਈਆਂ ਦੇਣੀਆਂ, ਇਹ ਮਨਮਤ ਨਹੀਂ। ਇੱਕ ਗੱਲ ਪਿਆਰਿਓ ਚੇਤੇ ਰੱਖਿਓ, ਜਦੋਂ ਸਿੱਖ ਦਾ ਹਿਰਦਾ ਸ਼ੁਕਰ ਵਿੱਚ ਭਰ ਜਾਂਦਾ ਹੈ ਨਾ, ਇੰਨਾ ਨੀ ਜੇ ਮੈਨੂੰ ਪਤਾ ਹੈ ਕਰਮ ਕਾਂਡ ਕਿ ਮਨਮਤ ਤੇ ਜਿੰਨੀ ਕੁ ਗੁਰੂ ਨੇ ਸੂਈ ਦਿੱਤੀ। ਸਿੱਖ ਦੀ ਇੱਕ ਬਿਰਤੀ ਏ, ਕਿਤੇ ਵੀ ਚਲਾ ਜਾਏ ਦੇਸ਼ ਪ੍ਰਦੇਸ਼ ਵਿੱਚ, ਉਹ ਆਪਣੇ ਘਰ ਨੂੰ ਬਣਾਉਣ ਤੋਂ ਪਹਿਲਾਂ ਆਪਣੇ ਗੁਰੂ ਦਾ ਘਰ ਬਣਾਉਂਦਾ ਸੀ, ਧਿਆਨ ਰੱਖਿਓ। ਦੂਜੀ ਗੱਲ, ਉਹ ਆਪਣੇ ਤਨ ਤੇ ਕੁਝ ਪਾਉਣ ਤੋਂ ਪਹਿਲਾਂ ਆਪਣੇ ਗੁਰੂ ਦੇ ਚਰਨਾਂ ਵਿੱਚ ਕੁਝ ਭੇਟ ਕਰਦਾ ਹੈ। ਤੇ ਯਾਦ ਰੱਖੋ, ਜਿਹੜਾ ਸਿੱਖ ਆਪ ਸੋਹਣੀ ਸੋਨੇ ਦੀ ਕੁਰਸੀ ਤੇ ਬੈਠਦਾ, ਉਹ ਕਹਿੰਦਾ ਮੇਰੇ ਕੁਰਸੀ ਦੇ ਬਹਿਣ ਤੋਂ ਪਹਿਲਾਂ ਗੁਰੂ ਰਾਮਦਾਸ ਦੇ ਦਰਬਾਰ ਨੂੰ ਸੋਨੇ ਨਾਲ ਮੜ ਦਿਓ, ਕਿਉਂਕਿ ਮੇਰਾ ਦਿਲ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਜੁੜ ਜਾਂਦਾ। ਸਾਧ ਸੰਗਤ, ਮੈਂ ਅਰਜ਼ ਕਰਾਂ, ਅੱਜ ਗੁਰੂ ਗ੍ਰੰਥ ਸਾਹਿਬ ਦੀ ਗੱਲ ਘੱਟ, ਦੇਹਾਂ ਦੀ ਜ਼ਿਆਦਾ ਅਸੀਂ ਕਰਨੀ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਨੇੜੇ ਜਦੋਂ ਬਾਹਾਂਗੇ ਨਾ, ਕਦੀ ਇਹਨੂੰ ਗੁਰੂ ਨੂੰ ਗੁਰੂ ਸਮਝ ਕੇ ਨੇੜੇ ਬਹੀਏ ਤਾਂ ਸਹੀ। ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਆਉਂਦਾ, ਕਹਿੰਦੇ ਨੇ ਗੁਰੂ ਦਾ ਅਦਬ ਕਿੰਨਾ ਕੁ ਕਰਨਾ। ਮਹਾਰਾਜ ਕਹਿੰਦੇ ਜਿਸ ਕਲਮ ਨਾਲ ਬਾਣੀ ਲਿਖੀ ਗਈ ਨਾ, ਉਸ ਕਲਮ ਨੂੰ ਵੀ ਨਮਸਕਾਰ ਕਰੀ। ਬਾਣੀ ਦਾ ਸ਼ਲੋਕ, ਜਿਸ ਕਾਗਜ਼ ਤੇ ਲਿਖੀ ਗਈ ਬਾਣੀ ਉਸ ਕਾਗਜ਼ ਅੱਗੇ ਵੀ ਝੁਕੀ। ਧਿਆਨ ਰੱਖ ਕਿ ਜਿਸ ਦਵਾਤ ਵਿੱਚ ਸ਼ਾਹੀ ਘੋਲੀ ਉਸ ਦਵਾਤ ਅੱਗੇ ਵੀ ਝੁਕ ਜਾਈ। ਤੇ ਯਾਦ ਰੱਖੀ ਜਿਸ ਲਿਖਾਰੀ ਨੇ ਲਿਖੀ ਉਹਦੇ ਚਰਨਾਂ ਦੀ ਧੂੜ ਮੱਥੇ ਤੇ ਲਾ ਗਈ, ਇੰਨਾ ਅਦਬ ਤੂੰ ਕਰੀ ਗੁਰੂ ਦਾ। ਬਚਨ ਹੁੰਦਾ ਧੰਨ ਸੋ ਕਾਗਜ਼, ਕਲਮ ਧੰਨ, ਕਾਗਜ਼ ਵੀ ਧੰਨ ਏ, ਕਲਮ ਵੀ ਧੰਨ ਏ, ਧੰਨ ਭਾਂਡਾ ਜਿਹਦੇ ਵਿੱਚ ਸ਼ਾਹੀ ਘੋਲੀ ਉਹ ਦਵਾਤ ਵੀ ਧੰਨ ਏ, ਧੰਨ ਭਾਂਡਾ ਧੰਨ ਮੱਤ, ਧੰਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ। ਉਸ ਗੁਰੂ ਨੂੰ ਵੀ ਧੰਨ ਕਹਿ, ਉਸ ਲਿਖਾਰੀ ਨੂੰ ਵੀ ਧੰਨ ਕਹਿ ਜਿਹਨੇ ਲਿਖਿਆ। ਗੁਰੂ ਦਾ ਅਦਬ ਅਸੀਂ ਘੱਟ ਕਰਨੇ ਆ, ਬੰਦੇ ਦੇ ਅਦਬ ਵੱਲ ਜ਼ਿਆਦਾ ਜਾਂਦੇ ਹਾਂ। ਗੁਰੂ ਕਰਕੇ ਤਾਂ ਮਨੁੱਖ ਏ ਨਾ। ਬੜੀ ਸੋਹਣੀ ਘਟਨਾ ਸੇਵਾ ਪੰਥੀ ਮਹਾਂਪੁਰਸ਼ ਬਾਬੇ ਬੁੱਧੂ ਦੀ ਏ, ਸ਼ੇਰੇ ਪੰਜਾਬ ਉਹਦੇ ਦਰਬਾਰ ਵਿੱਚ ਗਿਆ। ਭਾਈ ਵੀਰ ਸਿੰਘ ਨੇ ਕਿਤਾਬ ਲਿਖੀ ਸੰਤ ਗਾਥਾ, ਭਾਗ ਪਹਿਲਾਂ ਉਹਦੀ ਇਹ ਘਟਨਾ। ਬਾਬਾ ਬੁੱਧੂ ਜੀ ਦੇ ਦਰਸ਼ਨ ਕਰਨ ਗਿਆ ਤੇ ਬਾਬਾ ਬੁੱਧੂ ਸਾਹਿਬ ਉਸ ਵਕਤ ਲੰਗਰ ਵਿੱਚ ਭਾਂਡੇ ਪਏ ਮਾਂਜਦੇ ਨੇ। ਸੇਵਾ ਪੰਥੀ ਮਹਾਂਪੁਰਸ਼ ਸ਼ੇਰੇ ਪੰਜਾਬ ਗਿਆ, ਜਾ ਕੇ ਪੁੱਛਦਾ ਮੈਂ ਬਾਬਾ ਬੁੱਧੂ ਸਾਹਿਬ ਨੂੰ ਮਿਲਣਾ। ਤੇ ਬਾਬਾ ਜੀ ਦੇ ਕੱਪੜੇ ਹੱਥ ਸਵਾਹ ਨਾਲ ਭਰੇ, ਕਹਿਣ ਲੱਗੇ ਕਿਹਨੂੰ ਮਿਲਣਾ ਹੈ? ਕਹਿਣ ਲੱਗਾ ਬੁੱਧੂ ਸਾਹਿਬ ਨੂੰ। ਜਦੋਂ ਸਾਹਿਬ ਸ਼ਬਦ ਕਿਹਾ ਨਾ, ਤੇ ਬਾਬਾ ਜੀ ਦਾ ਇੱਕੋ ਦਮ ਅੰਦਰ ਜਿਵੇਂ ਉਹਦੇ ਤੋਂ ਪਿਛਾ ਜਿਹਾ ਹੋ ਗਿਆ। ਕਹਿਣ ਲੱਗੇ ਅੰਦਰ ਆ, ਤੈਨੂੰ ਮਿਲਾਨੇ ਆ। ਲੈ ਗਏ ਅੰਦਰ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀ। ਬਾਬਾ ਬੁੱਧੂ ਸਾਹਿਬ ਨੇ ਕੋਲ ਖੜਿਆ ਕਰ ਲਿਆ, ਰੁਮਾਲਾ ਚੁੱਕ ਕੇ ਕਹਿਣ ਲੱਗੇ ਸਿੰਘ ਸਾਹਿਬ, ਸਾਹਿਬ ਆਏ, ਬੁੱਧੂ ਮੈਂ ਆ, ਜੇ ਕੁਝ ਲੈਣੀ ਤੇ ਸਾਹਿਬ ਦੇ ਚਰਨਾਂ ਨਾਲ ਜੁੜ ਜਾ, ਬੁੱਧੂ ਤਾਂ ਅੱਗੇ ਕੁਝ ਨਹੀਂ, ਕਿਉਂਕਿ ਬੁੱਧ ਮੇਰੇ ਕੋਲ ਕੁਝ ਨਹੀਂ, ਸਾਹਿਬ ਬਾਰੇ ਪੁੱਛਿਆ ਕਰ, ਬੁੱਧੂ ਬਾਰੇ ਕੁਝ ਨਾ ਪੁੱਛ। ਸਾਹਿਬ ਇਹ ਵੇ ਕਿਤੇ ਇੰਨਾ ਕੁ ਅਦਬ ਹੋ ਜਾਏ ਗੁਰੂ ਗ੍ਰੰਥ ਸਾਹਿਬ ਦੇ ਲਈ। ਧਿਆਨ ਰੱਖਣਾ ਕਿੰਨਾ ਕੁ ਅਦਬ ਚਾਹੀਦਾ ਗੁਰੂ ਲਈ। ਜਿਹਦੇ ਅੰਦਰ ਗੁਰੂ ਦਾ ਅਦਬ ਏ, ਉਹਦੇ ਅੰਦਰ ਦੁਨੀਆਂ ਦਾ ਕੋਈ ਭੈ ਨਹੀਂ। ਕਦੀ ਪੜੋ ਗੁਰੂ ਹਰਿ ਸਾਹਿਬ ਨੂੰ, ਸਿੱਖ ਬਾਣੀ ਪੜਦਾ ਹੁੰਦਾ ਤੇ ਮੇਰੇ ਦਾਤਾ ਜੀ ਉੱਠ ਖਲੋਂਦੇ ਨੇ, ਗੋਡੇ ਤੇ ਸੱਤ ਵੱਜਦੀ ਏ ਤੇ ਸਿੱਖਾਂ ਨੂੰ ਪੱਕੀ ਤਰ੍ਹਾਂ ਤਗੀਦ ਕਰ ਦਿੰਦੇ ਨੇ। ਜਿਨ ਭੈ ਬਾਣੀ ਅਦਬ ਨਾ ਧਾਰਾ, ਕਮਾਲ ਦਾ ਬਚਨ ਏ। ਜਿਸ ਬੰਦੇ ਨੇ ਬਾਣੀ ਦਾ ਅਦਬ ਨਹੀਂ ਕੀਤਾ, ਜਿਹੜਾ ਬਾਣੀ ਦੇ ਸਾਹਮਣੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਆਪਣੀ ਪੂਜਾ ਪ੍ਰਤਿਸ਼ਠਾ ਤੇ ਪ੍ਰਭਤਾ ਵੱਲ ਵੱਧਦਾ, ਮੇਰਾ ਗੁਰੂ ਹਰਿ ਸਾਹਿਬ ਕਹਿੰਦਾ ਜਾਣੋ ਸੋ ਸਿੱਖ ਨਾ ਹਮਾਰਾ, ਸਮਝ ਲਓ ਮੇਰਾ ਸਿੱਖ ਨਹੀਂ, ਜਿਹੜਾ ਬਾਣੀ ਦਾ ਅਦਬ ਨਹੀਂ ਕਰਦਾ। ਖੈਰ ਮੈਂ ਅਰਜ਼ ਕਰ ਰਿਹਾ, ਗੁਰੂ ਦਾ ਭੈ ਦੁਨੀਆਂ ਦੇ ਭੈ ਤੋਂ ਮਤ ਮੁਕਤ ਕਰਦਾ। ਭਗਤ ਕਬੀਰ ਸਾਹਿਬ ਦਾ ਇੱਕ ਬਚਨ ਹੁੰਦਾ, ਕਹਿੰਦੇ ਨੇ ਬੜਾ ਚੰਗਾ ਹੋਇਆ ਮੇਰੇ ਸਤਿਗੁਰੂ, ਤੇਰਾ ਭੈ ਮੇਰੇ ਅੰਦਰ ਬੈਠ ਗਿਆ। ਉਹਨਾਂ ਨੇ ਉਦਾਹਰਣ ਦਿੱਤੀ, ਕਹਿੰਦੇ ਨੇ ਪਹਿਲਾਂ ਮੈਂ ਕਠੋਰ ਸਾਂ, ਪਹਿਲਾਂ ਮੇਰਾ ਮਨ ਜਿਹੜਾ ਬਿਲਕੁਲ ਪੱਥਰ ਬਣਿਆ ਪਿਆ ਸੀ, ਜਿੱਦਣ ਗੁਰੂ ਦੀ ਕਿਰਪਾ ਹੋਈ ਇਹ ਮਨ ਪਿਘਲਣਾ ਸ਼ੁਰੂ ਹੋ ਗਿਆ। ਉਦਾਹਰਣ ਕਾਹਦੀ ਦਿੱਤੀ, ਜਦੋਂ ਮੀਂਹ ਪੈਂਦਾ ਨਾ, ਤੇ ਕਈ ਵਾਰੀ ਆਪਾਂ ਤੱਕਦੇ ਹਾਂ ਕਿ ਪਿੰਡਾਂ ਥਾਵਾਂ ਵਿੱਚ ਗੜੇ ਪੈਣੇ ਸਿਆਲ ਦੇ ਦਿਨਾਂ ਵਿੱਚ, ਓਲੇ ਪੈਣੇ ਤੇ ਉਹ ਗੜੇ ਜਿਹੜੇ ਸਨ ਪੱਥਰ ਵਰਗੇ ਪੀਦੇ ਹੋਣੇ, ਪੱਕੇ ਹੋਣੇ, ਤੇ ਧਿਆਨ ਰੱਖਣਾ ਜਦੋਂ ਮੀਂਹ ਪੈਣਾ ਉਦੋਂ ਪਾਣੀ ਦੀਆਂ ਬੂੰਦਾਂ ਇੱਕ ਦੂਜੇ ਨਾਲ ਮਿਲ ਜਾਂਦੀਆਂ ਸਨ, ਤੇ ਜਿੱਥੇ ਗੜੇ ਪੈਂਦੇ ਸਨ ਉਹ ਗੜੇ ਇੱਕ ਦੂਜੇ ਦੇ ਨਾਲ ਮਿਲਦੇ ਨਹੀਂ ਸਨ, ਵੱਖ ਵੱਖ ਰਹਿੰਦੇ ਸਨ। ਪਰ ਜਦੋਂ ਗੜੇ ਪੈਣੇ ਰਾਤ ਨੂੰ ਤੇ ਸਵੇਰ ਤੱਕ ਦੇਖਣਾ ਪੈਲੀਆਂ ਗੜੇ ਨਾਲ ਭਰੀਆਂ ਨੇ, ਸੂਰਜ ਦੀਆਂ ਕਿਰਨਾਂ ਨਿਕਲਣ ਦੀ ਦੇਰ ਸੀ, ਜਿਹੜੇ ਗੜੇ ਪੀਦੇ ਸਨ ਪੱਕੇ ਸਨ ਉਹ ਸੂਰਜ ਦੀਆਂ ਕਿਰਨਾਂ ਦਾ ਸੇਕ ਲੱਗਣਾ ਤੇ ਪਿਘਲਣੇ ਸ਼ੁਰੂ ਹੋ ਜਾਣੇ, ਜਿਹੜੇ ਵੱਖ ਵੱਖ ਡਿੱਗੇ ਸਨ ਦੋ ਘੰਟਿਆਂ ਤੋਂ ਬਾਅਦ ਦੇਖਣਾ ਕੋਈ ਵੱਖ ਚੀਜ਼ ਨਜ਼ਰ ਨਾ ਆਉਣੀ, ਕੇਵਲ ਹਰ ਪਾਸੇ ਪਾਣੀ ਪਾਣੀ ਦਿਸਣ। ਸਤਿਗੁਰੂ ਦੀ ਬਾਣੀ ਵਿੱਚ ਭਗਤ ਜੀ ਕਹਿਣ ਲੱਗੇ, ਹੈ ਤਾਂ ਰਾਮ ਕੀ ਅੰਸ਼, ਹੈ ਤਾਂ ਨਿਰਮਲ ਪੂੰ ਦਾ ਕਾਸ਼ ਕੀ, ਪਰ ਹੱਦ ਹੋ ਗਈ, ਮਾਇਆ ਦੇ ਸੰਗ ਕਰਕੇ ਇਹ ਔਲਾ ਬਣ ਗਿਆ, ਉੱਤੋਂ ਤਾਂ ਪਾਣੀ ਡਿੱਗਦਾ, ਠੰਡ ਜ਼ਿਆਦਾ ਹੋਣ ਕਰਕੇ ਬਰਫ਼ ਬਣ ਗਈ। ਹੈ ਤਾਂ ਨਿਰਮਲ ਬੂੰਦ ਸੀ ਪਰ ਜਦੋਂ ਮਾਇਆ ਦੀ ਠੰਡ ਦੀ ਸੰਗਤ ਕੀਤੀ ਇਹੀ ਗੜਾ ਬਣ ਕੇ ਧਰਤੀ ਤੇ ਡਿੱਗਿਆ, ਤੇ ਜਦੋਂ ਗੁਰੂ ਕੇ ਸ਼ਬਦ ਦਾ ਸੇਕ ਲੱਗਾ ਆਪਣੀ ਹੋਂਦ ਨੂੰ ਖਤਮ ਕਰਕੇ ਪਰਤ ਕੇ ਫਿਰ ਪਾਣੀ ਦਾ ਪਾਣੀ ਬਣ ਗਿਆ। ਸਾਹਿਬ ਕਹਿਣ ਲੱਗੇ, ਹੈ ਇਹ ਨਿਰਮਲ ਅੰਸ਼ ਆਤਮਾ, ਇਸ ਮਨ ਨੂੰ ਲੱਗੀ ਠੰਡ ਮਾਇਆ ਦੀ, ਗੜਾ ਬਣ ਕੇ ਬਹਿ ਗਿਆ, ਮੇਰੇ ਵਰਗਾ ਕੋਈ ਨਹੀਂ, ਵੱਖਰੀ ਹੋਂਦ ਕਾਇਮ ਕਰ ਲਈ, ਮੈਂ ਆ ਸਭ ਕੁਝ। ਤੇ ਜਿੱਦਣ ਕਿਤੇ ਸਤਿਗੁਰੂ ਨੇ ਲਾਇਆ ਸ਼ਬਦ ਦਾ ਸੇਕ ਤੇ ਉਦਨ ਮਿਲ ਗਿਆ ਜਾ ਕੇ ਗੁਰੂ ਨਾਲ, ਤੇ ਫਿਰ ਕਹਿਣ ਲੱਗਾ, ਕਬੀਰ ਭਲੀ ਭਈ ਜੋ ਭਉ ਭਰਿਆ, ਸਲੋਕ ਉਹਨਾਂ ਦਾ ਭਲੀ ਭਈ, ਇਹਦਾ ਅਰਥ ਚੰਗਾ ਹੋਇਆ, ਜੋ ਭਉ ਭਰਿਆ, ਕਹਿਣ ਲੱਗੇ ਜਿਹੜਾ ਮੇਰੇ ਮਨ ਵਿੱਚ ਗੁਰੂ ਲਈ ਭੈ ਪੈਦਾ ਹੋ ਗਿਆ, ਦਿਸ਼ਾ ਗਈ ਸਭ ਭੂਲ, ਉਸ ਭੈ ਨੇ ਇੰਨੀ ਕਿਰਪਾ ਕੀਤੀ ਮੈਨੂੰ ਹੋਰ ਕੋਈ ਗੱਲ ਚੇਤੇ ਨਹੀਂ ਰਹਿੰਦੀ, ਹੁਣ ਸਿਰਫ ਇੱਕੋ ਹੀ ਹੈ, ਮੈਂ ਆਪਣੇ ਗੁਰੂ ਤੇ ਰੱਬ ਦਾ ਅਦਬ ਕਿਨਾ ਕਰਨਾ। ਭਲੀ ਭਈ ਜੋ ਭਉ ਭਰਿਆ, ਦਿਸ਼ਾ ਗਈ ਸਭ ਭੂਲ, ਔਰਾ ਗਰ ਪਾਣੀ ਭਰਿਆ, ਜਾਏ ਮਿਲਿਓ ਢਲ ਪੂਲ। ਉਹ ਜਿਹੜਾ ਔਲਾ ਸੀ, ਜਿਹੜਾ ਉਹ ਸਾਹਿਬ ਕਹਿਣ ਲੱਗੇ ਬਰਫ ਦਾ ਟੁਕੜਾ ਸੀ, ਔਰਾ ਗਰ ਗਲ ਗਿਆ, ਪਾਣੀ ਭਰਿਓ ਪਰਤ ਕੇ ਪਾਣੀ ਦਾ ਰੂਪ ਹੋ ਗਿਆ, ਜਾਏ ਮਿਲਿਓ ਢਲ ਪੂਲ, ਢਲ ਢਲ ਕੇ ਅਖੀਰ ਤੇ ਉਸ ਸਮੁੰਦਰ ਵਿਚ ਲੀਨ ਹੋ ਗਿਆ ਜਿਹਦੇ ਵਿਚੋਂ ਨਿਕਲ ਕੇ ਆਇਆ। ਸਾਹਿਬ ਕਹਿਣ ਲੱਗੇ ਭੈ ਜ਼ਰੂਰੀ ਏ, ਜੇ ਭੈ ਨਹੀਂ ਤੇ ਸਾਧ ਸੰਗਤ ਅੰਦਰੋਂ ਦੁਨੀਆਂ ਦਾ ਭੈ ਕਦੀ ਮੁੱਕਣਾ ਨਹੀਂ। ਧੰਨ ਗੁਰੂ ਅਰਜਨ ਸਾਹਿਬ ਅੱਜ ਬਚਨ ਕਰਦੇ ਨੇ, ਕਹਿਣ ਲੱਗੇ ਕਿ ਹੇ ਗੁਰਸਿੱਖਾ, ਦੇਖ ਅਜਾ ਭੋਗੰਤ, ਅਜਾ ਦਾ ਅਰਥ ਹੈ ਬੱਕਰੀ, ਭੋਗੰਤ ਭੋਗੰਤ ਦਾ ਅਰਥ ਹੁੰਦਾ ਭੋਗਣਾ ਖਾਣਾ। ਕਹਿਣ ਲੱਗੇ ਕੰਦ ਮੂਲੰਗ, ਕੰਦ ਮੂਲੰਗ ਦਾ ਅਰਥ ਹੈ ਪੱਤੇ, ਵੈਸੇ ਕੰਦ ਮੂਲੰਗ ਦਾ ਅਰਥ ਹੈ ਉਹ ਵਸਤੂ ਜਿਹੜੀ ਧਰਤੀ ਵਿਚ ਵਧੇ, ਜਿਵੇਂ ਮੂਲੀਆਂ ਗਾਜਰਾਂ ਸ਼ਲਗਮ ਇਹ ਕੰਦ ਮੂਲ ਵਿਚ ਆਉਂਦੇ ਨੇ। ਕਹਿਣ ਲੱਗੇ ਬੱਕਰੀ ਜਿਹੜੀ ਉਹ ਕੰਦ ਮੂਲ ਘਾਸ ਫੂਸ ਇਹ ਜੜਾਂ ਬੂਟੀਆਂ ਮੈਨੂੰ ਖਾਂਦੀ ਏ, ਬਸੰਤੇ ਤੇ ਕਿੱਥੇ ਬੈਠੀਏ, ਬਸੰਤੇ ਦਰ ਤੇ ਟਿਕੀਏ ਵਸਦੀ ਏ ਸਮੀਪ, ਕੇ ਰਹਿ ਕੇਰ ਦਾ ਅਰਥ ਹੁੰਦਾ ਸ਼ੇਰ, ਕਹਿੰਦੇ ਨੇ ਖਾਂਦੀ ਪਈ ਏ ਕੰਦ ਮੂਲ, ਖਾਂਦੀ ਪਈ ਏ ਘਾਹ, ਪਰ ਕੋਲ ਖਲੋਤਾ ਸ਼ੇਰ। ਤੇ ਕਹਿਣ ਲੱਗੇ ਜਿਸ ਬੱਕਰੀ ਦੇ ਕੋਲ ਸ਼ੇਰ ਖਲੋਤਾ ਹੋਵੇ ਉਹਨੂੰ ਕੰਦ ਮੂਲ ਦਾ ਕਦੀ ਵੀ ਆਨੰਦ ਨਹੀਂ ਜੇ ਆਉਂਦਾ, ਭਾਵੇਂ ਕਿੰਨਾ ਉਹ ਖਾਏ। ਸਾਹਿਬ ਕਹਿਣ ਲੱਗੇ ਤਤਰ ਗਤੇ, ਤਤਰ ਗਤੇ ਦਰ ਤੇ ਤਿਸ ਤਰ੍ਹਾਂ ਜਾਂ ਇਸ ਤਰ੍ਹਾਂ। ਮਹਾਰਾਜ ਕਹਿਣ ਲੱਗੇ ਕਿ ਸੰਸਾਰ ਹੈ ਨਾਨਕ ਸੋਗ ਹਰਖ ਵਿਆਪਤੇ, ਇਸੇ ਤਰ੍ਹਾਂ ਜਿਵੇਂ ਬੱਕਰੀ ਦੇ ਨੇੜੇ ਸ਼ੇਰ ਏ ਉਹਨੂੰ ਖਾਂਦਿਆਂ ਵੀ ਡਰ ਲੱਗਦਾ ਹੁਣ ਗਈ ਕਿ ਹੁਣ ਗਈ, ਇਸੇ ਤਰ੍ਹਾਂ ਦੁਨੀਆਂ ਦੇ ਮਨੁੱਖ ਸੋਗ ਦੇ ਅੰਦਰ ਗਮੀ ਦੇ ਅੰਦਰ ਦਿਨ ਰਾਤ ਜਿਹੜੇ ਨੇ ਪ੍ਰਵਿਰਤ ਰਹਿੰਦੇ ਨੇ, ਜੇ ਇਹਨਾਂ ਕੋਲ ਸੁੱਖ ਏ ਤੇ ਅੰਦਰ ਡਰਦਾ ਕਿਤੇ ਦੁੱਖ ਨਾ ਆ ਜਾਏ, ਜੇ ਧਨ ਹੈ ਡਰਦਾ ਪਿਆ ਕਿਤੇ ਕੋਈ ਚੁਰਾ ਕੇ ਨਾ ਲੈ ਜਾਏ, ਜੇ ਕਿਤੇ ਇਹਨੂੰ ਵਿਦਿਆ ਮਿਲ ਗਈ ਡਰ ਖਾਂਦਾ ਪਿਆ ਕਿਤੇ ਮਤ ਭ੍ਰਿਸ਼ਟ ਨਾ ਹੋ ਜਾਏ। ਸਾਹਿਬ ਕਹਿਣ ਲੱਗੇ ਇਸੇ ਤਰ੍ਹਾਂ ਦੁਨੀਆਂ ਹਰਕ ਤੇ ਸੋਗ ਵਿਚ ਗਲਤ ਹੋਈ ਪਈ, ਗਲਤਾਂ ਨੇ, ਪਰ ਜਦੋਂ ਕੋਈ ਗੁਰੂ ਨਾਲ ਜੁੜਦਾ ਫਿਰ ਉਹਦੇ ਅੰਦਰ ਇੱਕ ਬਿਰਤੀ ਬਣ ਜਾਂਦੀ, ਹਰਕ ਸੋਗ ਜਾਂ ਕਹਿ ਨਹੀਂ ਬੈਰੀ ਮੀਤ ਸਮਾਨ। ਵੈਸੇ ਹਰਕ ਤੇ ਸੋਗ ਦਾ ਸੰਬੰਧ ਦੁਸ਼ਮਣ ਤੇ ਮਿੱਤਰ ਨਾਲ ਵੀ, ਜਦੋਂ ਮਿੱਤਰ ਮਿਲਦਾ ਖੁਸ਼ ਹੁੰਦੇ ਆ ਕਿਉਂਕਿ ਉਹਨੇ ਸਾਡੀ ਹਾਂ ਵਿਚ ਹਾਂ ਮਿਲਾਣੀ ਏ, ਤੇ ਜਿਹੜਾ ਸਾਡੀ ਹਾਂ ਵਿਚ ਹਾਂ ਨਾ ਮਿਲਾਏ ਉਹ ਦੁਸ਼ਮਣ ਏ, ਦੁਸ਼ਮਣ ਨੂੰ ਮਿਲ ਕੇ ਸੋਗ ਹੁੰਦਾ। ਗੁਰੂ ਤੇਗ ਬਹਾਦਰ ਕਹਿੰਦੇ ਨੇ ਹਰਕ ਸੋਗ ਜਾਂ ਕਹਿ ਨਹੀਂ, ਜਿਹਦੇ ਅੰਦਰ ਖੁਸ਼ੀ ਤੇ ਗਮੀ ਦੀ ਕੋਈ ਥਾਂ ਨਹੀਂ, ਇੱਕੋ ਜਿਹਾ ਰਹਿੰਦਾ ਬੈਰੀ ਮੀਤ ਸਮਾਨ। ਕਹੋ ਨਾਨਕ ਸੁਣ ਰੇ ਮਨਾ, ਮੁਕਤ ਤਾਹੇ ਤੈ ਜਾਣ ਸਮਝ ਲਓ, ਮੁਕਤ ਹੋ ਗਿਆ ਉਹਨੂੰ ਕੋਈ ਬੰਧਨ ਨਹੀਂ। ਅਗਲਾ ਸ਼ਲੋਕ ਜਦੋਂ ਪੜਿਆ ਨਾ, ਹਰਕ ਸੋਗ ਜਾਂ ਕਹਿ ਨਹੀਂ, ਅਗਲਾ ਸ਼ਲੋਕ ਫਿਰ ਜਿਹਦੇ ਅੰਦਰੋਂ ਹਰਕ ਸੋਗ ਮਿਟ ਜਾਏ ਜਿਹਦੇ ਅੰਦਰ ਮਿੱਤਰ ਤੇ ਦੁਸ਼ਮਣ ਦੀ ਬਿਰਤੀ ਖਤਮ ਹੋ ਜਾਏ ਤੇ ਅਗਲੀ ਉਹਦੇ ਤੇ ਕਿਰਪਾ ਕੀ ਹੁੰਦੀ ਹੈ, ਭੈ ਕਾਹੂ ਕੋ ਦੇਤ ਮੈਂ ਭੈ ਮਾਨਤਾ, ਨਾ ਕਿਸੇ ਤੋਂ ਡਰਦਾ ਨਾ ਕਿਸੇ ਨੂੰ ਡਰਾਉਂਦਾ। ਸਾਹਿਬ ਕਹਿੰਦੇ ਨੇ ਇਸ ਅਵਸਥਾ ਵਾਲੇ ਨੂੰ ਕਹਿੰਦੇ ਨੇ ਕਹੋ ਨਾਨਕ ਸੁਣ ਰੇ ਮਨਾ ਗਿਆਨੀ ਤਾਹ ਬਖਾਣ। ਉਹ ਗਿਆਨਵਾਨ ਪੁਰਸ਼ ਹੈ ਜਿਹਦੇ ਅੰਦਰ ਇਹ ਅਦਬ ਇਹ ਭੈ ਪੈਦਾ ਗੁਰੂ ਨੇ ਕਰ ਦਿੱਤਾ। ਅੱਗੇ ਹਜ਼ੂਰ ਕਹਿੰਦੇ ਨੇ ਹਰ ਇੱਕ ਸੋਗ ਵਿੱਚ ਪਿਆ ਹੋਇਆ ਬੰਦਾ ਫਿਰ ਇੰਨਾ ਕੁ ਖਚਤ ਹੁੰਦਾ, ਦਿਨ ਰਾਤ ਕੁਕਰਮ ਕਰਦਾ, ਉਹਨਾਂ ਕੁਕਰਮਾਂ ਦਾ ਛੁਟਕਾਰਾ ਨਹੀਂ। ਸਤਿਗੁਰੂ ਬਚਨ ਕਰਦੇ ਨੇ ਅੱਗੇ, ਕਹਿਣ ਲੱਗੇ ਛਲੰਗ ਛਿਦਰੰਗ ਕੋਟ ਬਿਗਨੰਗ। ਛਲੰਗ ਛਿਦਰੰਗ ਦਾ ਅਰਥ ਹੈ ਮਾਇਆ ਦੇ ਛਲ ਛਿਦਰ, ਮਾਇਆ ਪਰਮਾ ਲੈਂਦੀ ਏ। ਕੋਟ ਬਿਗਨੰਗ, ਜਿਸ ਨੂੰ ਮਾਇਆ ਨੇ ਪਰਮਾ ਲਿਆ ਹੋਵੇ, ਜਿਹਦੇ ਜੀਵਨ ਅੰਦਰ ਕੋਟ ਬਿਗਨੰਗ ਦਾ ਅਰਥ ਹੈ ਕਰੋੜਾਂ ਰੁਕਾਵਟਾਂ ਪੈਦਾ ਹੋ ਗਈਆਂ ਹੋਣ। ਅਪਰਾਧੰ ਕਿਲਵਿਕ ਮਲੰਗ, ਕਿਲਵਿਕ ਮਲੰਗ ਜਿਹਦੇ ਅੰਦਰ ਪਾਪਾਂ ਦੀ ਅਪਰਾਧਾਂ ਦੀ ਕੇਵਲ ਮੈਲ ਇਕੱਠੀ ਹੋ ਗਈ ਹੋਵੇ। ਧਿਆਨ ਰੱਖਣਾ ਕਿ ਇਹ ਕਿਵੇਂ ਦੂਰ ਹੋਵੇਗੀ। ਸਤਿਗੁਰੂ ਪਹਿਲਾਂ ਅੰਦਰ ਦੇ ਦੁੱਖ ਨੂੰ, ਜਿਹੜਾ ਬੰਦੇ ਦਾ ਅੰਦਰ ਦੀ ਮਲੀਨਤਾ ਉਹਨੂੰ ਕਹਿੰਦੇ ਨੇ। ਮਾਇਆ ਨੇ ਛਲ ਲਿਆ ਹੋਵੇ, ਅੰਦਰ ਦੁਖੀ ਹੋਵੇ, ਅਪਰਾਧ ਕੀਤੇ ਹੋਣ। ਸਾਹਿਬ ਜੀ ਫਿਰ ਕਹਿਣ ਲੱਗੇ ਭਰਮ ਮੋਹੰਗ, ਭਰਮ ਵਿੱਚ ਭਟਕਿਆ ਹੋਵੇ, ਮੋਹ ਵਿੱਚ ਖਚਤ ਹੋਵੇ। ਸਾਹਿਬ ਕਹਿਣ ਲੱਗੇ ਮਾਨ ਅਪਮਾਨੰਗ, ਮਧਿਅੰਗ ਮਾਇਆ ਵਿਆਪਤੇ, ਉਹ ਮਾਇਆ ਦੇ ਨਸ਼ੇ ਵਿੱਚ ਇੰਨਾ ਕੁ ਚੂਰ ਹੋਵੇ ਉਹਨੂੰ ਮਾਨ ਅਪਮਾਨ ਦਾ ਦਿਨ ਰਾਤ ਡਰ ਰਹੇ। ਜੇ ਕਿਸੇ ਨੇ ਇੱਜ਼ਤ ਦੇ ਦਿੱਤੀ ਖੁਸ਼, ਜੇ ਕਿਸੇ ਨਰਾਦਰੀ ਦੇ ਬੋਲ ਬੋਲੇ ਅੰਦਰ ਇੱਕੋ ਦਮ ਢੇਰੀ ਢਾ ਕੇ ਬਹਿ ਗਏ। ਸਾਹਿਬ ਕਹਿਣ ਲੱਗੇ ਜਿਹਦਾ ਅੰਦਰ ਇੰਨਾ ਕੁ ਭਟਕਿਆ, ਕਿਸੇ ਨੇ ਚੰਗਾ ਕਹਿ ਦਿੱਤਾ ਖੁਸ਼, ਮੰਦਾ ਕਹਿ ਦਿੱਤਾ ਨੀਵੀਂ ਪਾਲੀ, ਜਿਹਦਾ ਅੰਦਰ ਇੰਨਾ ਕੁ ਨਿਕਲ ਜਾਏ। ਸਾਹਿਬ ਕਹਿਣ ਲੱਗੇ ਮ੍ਰਿਤਿਯੂ ਜਨਮ ਪਰਮੰਤ, ਜਿਹੜਾ ਜਨਮ ਤੇ ਮਰਨ ਵਿੱਚ ਭਟਕਦਾ ਹੋਵੇ। ਮ੍ਰਿਤਿਯੂ ਜਨਮ ਪਰਮੰਤ ਨਰਕ ਹੈ, ਅਨਕ ਉਪਾਵੰਗ ਨਾ ਸਿੱਧਿਅਤੇ, ਬੜੇ ਉਪਾਵ ਕਰਦਾ ਜਨਮ ਮਰਨ ਤੋਂ ਬਚ ਜਾ, ਬੜੀਆਂ ਕੋਸ਼ਿਸ਼ਾਂ ਕਰਦਾ ਮੈਂ ਅਪਰਾਧ ਜਿਹੜੇ ਕੀਤੇ ਨੇ ਮੁਕਤ ਹੋ ਜਾ, ਬੜੇ ਯਤਨ ਕਰਦਾ ਅੰਦਰ ਦੀ ਮੈਲ ਉਤਰ ਜਾਏ। ਪਰ ਹਜ਼ੂਰ ਕਹਿਣ ਲੱਗੇ ਉਤਰ ਸਕਦੀ ਏ ਜੇ ਇੱਕ ਕੰਮ ਕਰੇ, ਨਿਰਮਲੰਗ ਨਿਰਮਲ ਹੋ ਸਕਣੇ। ਸਾਧ ਸੰਗੈ, ਸਾਧ ਸੰਗਤ ਵਿੱਚ ਆ ਕੇ ਕਿਵੇਂ ਜਪੰਤ ਨਾਨਕ ਗੋਪਾਲ ਨਾਮੰਗ, ਜਦੋਂ ਸਾਧ ਸੰਗਤ ਵਿੱਚ ਬੈਠ ਕੇ ਵਾਹਿਗੁਰੂ ਜੀ ਦੇ ਨਾਮ ਨੂੰ ਜਪੇਗਾ, ਅੰਦਰ ਦੀ ਮੈਲ, ਅੰਦਰ ਦੇ ਪਾਪ, ਅੰਦਰ ਦੇ ਦੁੱਖ ਤੇ ਅੰਦਰ ਦਾ ਜਿਹੜਾ ਡਰ ਇਹ ਵੀ ਦੂਰ ਹੋ ਜਾਏਗਾ। ਤੇ ਸਤਿਗੁਰੂ ਨੂੰ ਪੁੱਛੀਏ ਕਿੰਨਾ ਕੁ ਸਮਾਂ ਸੰਗਤ ਵਿੱਚ ਬਹਿ ਕੇ ਜਪੀਏ। ਬੜੀ ਖੁੱਲ ਦਿੱਤੀ ਮੇਰੇ ਗੁਰੂ ਨਾਨਕ ਸਾਹਿਬ ਨੇ। ਹੁਣ ਕਈ ਵਾਰੀ ਅਸੀਂ ਕਹਿੰਦੇ ਹਾਂ ਜਿਹੜਾ ਸਵੇਰੇ ਸ਼ਾਮ ਅਸੀਂ ਦੋ ਚਾਰ ਘੜੀਆਂ ਬਹਿ ਜਾਂਦੇ ਹਾਂ, ਕਿ ਇਹਦੇ ਨਾਲ ਪਾਰ ਉਤਾਰਾ ਹੋ ਸਕਦਾ? ਸਵਾਲ ਉੱਠਦਾ ਮਨ ਅੰਦਰ, ਸਾਰਾ ਦਿਨ ਕੰਮ ਕੀਤਾ, ਹੁਣ ਆ ਘੰਟਾ ਬਹਿ ਗਏ ਗੁਰੂ ਜੀ ਦੇ ਚਰਨਾਂ ਅੰਦਰ, ਕੀ ਇਹਦੇ ਨਾਲ ਭਲਾ ਹੋ ਸਕਦਾ? ਤੇ ਸਵਾਲ ਕੀਤਾ ਸੀ ਕਿਸੇ ਨੇ ਭਾਈ ਗੁਰਦਾਸ ਤੇ, ਕਹਿਣ ਲੱਗੇ ਸਾਰਾ ਦਿਨ ਕਰੀਦਾ ਕੰਮ, ਹੁਣ ਪਾਪ ਕੀਤੇ ਨੇ ਬੜੇ, ਦੋ ਚਾਰ ਘੜੀਆਂ ਬਹਿ ਕੇ ਅੱਧਾ ਘੰਟਾ ਬਹਿ ਕੇ ਗੁਰੂ ਕਿਰਪਾ ਕਰ ਦਿੰਦਾ? ਭਾਈ ਗੁਰਦਾਸ ਨੇ ਤਿੰਨ ਉਦਾਹਰਨਾਂ ਦਿੱਤੀਆਂ ਤੇ ਉਸ ਗੁਰਸਿੱਖ ਤੋਂ ਕੁਰਬਾਨ ਜਾਈਏ, ਉਹਨੇ ਇੰਨਾ ਕੁ ਧਰਵਾਸ ਬੰਨ ਦਿੱਤਾ ਵੀ ਤੂੰ ਆਇਆ ਤੇ ਤੇਰਾ ਨੇਵਲ ਬਿਲਕੁਲ ਨਹੀਂ ਜਾਣਾ। ਪੁੱਛਿਆ ਕਿਵੇਂ? ਅਸੀਂ ਤਾਂ ਸਾਰਾ ਦਿਨ ਗ੍ਰਿਸ਼ਤ ਵਿੱਚ ਖਚਤਾਂ। ਭਾਈ ਗੁਰਦਾਸ ਕਹਿਣ ਲੱਗੇ ਜਦੋਂ ਬੇੜੀ ਤੁਰਦੀ ਹੈ ਨਾ ਦਰਿਆ ਦੇ ਅੰਦਰ, ਤਰਦੀ ਉਹਦੇ ਵਿੱਚ ਲੋਕ ਬਹਿੰਦੇ ਨੇ, ਜਦੋਂ ਬੇੜੀ ਵਿੱਚ ਬਹਿੰਦੇ ਨੇ ਕਦੀ ਸੁੱਕੇ ਤੇ ਕੱਢ ਕੇ ਦੇਖੋ ਬੇੜੀ ਬਹੁਤ ਵੱਡੀ ਏ, ਜਦੋਂ ਪੂਰ ਵਿੱਚ ਬਹਿ ਜਾਂਦਾ ਲੋਕ ਬਹਿ ਜਾਂਦੇ ਨੇ, ਸਾਰੀ ਬੇੜੀ ਵਿੱਚ ਡੁੱਬ ਜਾਂਦੀ ਏ, ਪਾਣੀ ਉੱਤੇ ਕੇਵਲ ਦੋ ਚਾਰ ਉਂਗਲਾਂ ਨਜ਼ਰ ਆਉਂਦੀ ਏ। ਕਦੀ ਦੇਖੋ ਕਿਸ਼ਤੀ ਸਾਰੀ ਪਾਣੀ ਦੇ ਵਿੱਚ, ਉੱਤੇ ਬਿਲਕੁਲ ਥੋੜੀ ਨਜ਼ਰ ਆਉਂਦੀ ਏ, ਭਾਰ ਬੜਾ। ਭਾਈ ਗੁਰਦਾਸ ਕਹਿਣ ਲੱਗੇ ਸਾਰੀ ਬੇੜੀ ਪਾਣੀ ਵਿੱਚ ਡੁੱਬੀ ਏ, ਦੋ ਚਾਰ ਉਂਗਲਾਂ ਉੱਤੇ ਵੇ ਲੋਕ ਪੂਰ ਬਣ ਕੇ ਉਹਦੇ ਵਿੱਚ ਬੈਠੇ ਨੇ, ਪਰ ਯਾਦ ਰੱਖੀ ਭਾਵੇਂ ਦੋ ਚਾਰ ਉਂਗਲਾਂ ਉੱਤੇ ਵੇ ਪਰ ਉਹ ਬੇੜੀ ਦੂਸਰੇ ਕਿਨਾਰੇ ਜ਼ਰੂਰ ਲੱਗਦੀ ਏ ਤੇ ਸਾਰਾ ਪੂਰ ਸੁੱਖ ਨਾਲ ਆਪਣੇ ਆਪਣੇ ਘਰਾਂ ਨੂੰ ਚਲਾ ਜਾਂਦਾ। ਭਾਈ ਗੁਰਦਾਸ ਨੇ ਜਿਹੜੀ ਉਦਾਹਰਣ ਦਿੱਤੀ, ਕਹਿਣ ਲੱਗੇ ਤੇਰਾ ਜੀਵਨ ਇੱਕ ਬੇੜੀ ਦੀ ਤਰ੍ਹਾਂ, ਬੇੜੀ ਦੀ ਤਰ੍ਹਾਂ ਭਾਵੇਂ ਤੂੰ ਪਾਣੀ ਵਿੱਚ ਕਿੰਨਾ ਵੀ ਡੁੱਬਿਆ, ਕਿੰਨੇ ਵੀ ਕੰਮ ਕਾਜ ਵੀ ਡੁੱਬਿਆ, ਪਰ ਦੋ ਉਂਗਲਾਂ ਬੇੜੀ ਬਾਹਰ ਰਹਿ ਕੇ ਕਦੀ ਨਹੀਂ ਡੁੱਬਦੀ। ਤੂੰ ਜਿੰਨਾ ਮਰਜ਼ੀ ਕਿਰਤਕਾਰ ਕਰ, ਦੋ ਚਾਰ ਘੜੀਆਂ ਕਿਤੇ ਗੁਰੂ ਦੇ ਨੇੜੇ ਬਹਿ ਜੀ, ਤੇਰੇ ਜੀਵਨ ਦੀ ਨਈਆ ਦੂਜੇ ਕਿਨਾਰੇ ਜ਼ਰੂਰ ਲੱਗੇਗੀ, ਕਦੀ ਡੁੱਬੇਗੀ ਨਹੀਂ। ਦੋ ਚਾਰ ਉਂਗਲਾਂ ਬੇੜੀ ਬਾਹਰ ਰਹਿ ਤੇ ਪਾਰ ਹੋ ਜਾਂਦੀ। ਭਾਈ ਗੁਰਦਾਸ ਕਹਿਣ ਲੱਗੇ ਜਿਸ ਬੰਦੇ ਨੇ ਅੱਖਾਂ ਪੈਰਾਂ ਪਿੱਛੋਂ ਇੱਕ ਵਾਰੀ ਭੋਜਨ ਛੱਕਣਾ ਹੋਵੇ, ਏਕਾਹਾਰੀ ਵੀ ਹੁੰਦੇ ਨੇ, ਤੇ ਕਹਿਣ ਲੱਗੇ ਉਹ ਅੱਠੇ ਪੈਰ ਰਸੋਈ ਵਿੱਚ ਨਹੀਂ ਵੜਿਆ ਰਹਿੰਦਾ, ਉਹ ਅੱਠਾਂ ਪੈਰਾਂ ਵਿੱਚੋਂ ਇੱਕ ਘੜੀ ਆਉਂਦਾ, ਚੌਂਕੀ ਤੇ ਬਹਿੰਦਾ, ਪ੍ਰਸ਼ਾਦਾ ਪਾਣੀ ਛੱਕਦਾ, ਬਾਹਰ ਚਲਾ ਜਾਂਦਾ, ਕਹਿਣ ਲੱਗੇ ਹੱਦ ਹੋ ਗਈ, ਅੱਠਾਂ ਪੈਰਾਂ ਵਿੱਚੋਂ ਇੱਕ ਘੜੀ ਰਸੋਈ ਵਿੱਚ ਆਇਆ, ਇੱਕ ਘੜੀ ਬਹਿ ਕੇ ਭੋਜਨ ਛੱਕ ਕੇ ਚਲਾ ਗਿਆ, ਅੱਠ ਪੈਰ ਉਹਨੂੰ ਭੁੱਖ ਲੱਗੀ ਨਹੀਂ, ਉਸ ਭੁੱਖ ਨੇ ਉਸ ਭੋਜਨ ਨੇ ਇੰਨਾ ਕੁ ਬਲ ਦਿੱਤਾ ਕਿ ਅੱਠ ਪੈਰ ਉਹਦੇ ਬੜੇ ਸੁੱਖ ਨਾਲ ਨਿਕਲ ਗਏ। ਭਾਈ ਸਾਹਿਬ ਕਹਿਣ ਲੱਗੇ ਜੇ ਇੱਕ ਭੋਜਨ ਖਾਣ ਵਾਲਾ ਅੱਠਾਂ ਪੈਰਾਂ ਵਿੱਚੋਂ ਇੱਕ ਘੜੀ ਤ੍ਰਿਪਤ ਹੁੰਦਾ ਹੈ, ਤੇ ਸਿੱਖਾ ਤੂੰ ਵੀ ਅੱਠਾਂ ਪੈਰਾਂ ਵਿੱਚੋਂ ਕਿਤੇ ਗੁਰੂ ਦੇ ਚਰਨਾਂ ਵੀ ਦੋ ਚਾਰ ਘੜੀਆਂ ਬਹਿ ਗਈ, ਤੇਰੇ ਅੰਦਰ ਨੂੰ ਵੀ ਗੁਰੂ ਰਜਾ ਕੇ ਰੱਖ ਦੇਗਾ, ਭਾਵਨਾ ਨਾਲ ਟਿਕ ਕੇ ਬਹਿ। ਤੀਸਰਾ ਬਚਨ ਭਾਈ ਗੁਰਦਾਸ ਨੇ ਕੀਤਾ, ਰਾਜੇ ਦਾ ਦਰਬਾਰ ਲੱਗਾ, ਇੱਕ ਭਿਖਾਰੀ ਕੰਗਾਲ ਉਹਦੇ ਪੱਲੇ ਕੁਛ ਨਹੀਂ, ਪਰ ਰਾਜੇ ਦੇ ਦਰਬਾਰ ਵਿੱਚ ਸਿਰਫ ਇੱਕ ਖਿਣ ਝੁਕਦਾ ਤੇ ਰਾਜਾ ਉਹਨੂੰ ਜਾਗੀਰ ਬਖਸ਼ ਦਿੰਦਾ, ਪਰਤ ਕੇ ਉਹ ਸੁੱਖ ਨਾਲ ਜ਼ਿੰਦਗੀ ਬਸਰ ਕਰਦਾ। ਜੇ ਰਾਜੇ ਦੇ ਦਰਬਾਰ ਵਿੱਚ ਇੱਕ ਖਿਣ ਝੁਕਿਆ ਜਾਗੀਰ ਮਿਲਦੀ ਏ, ਤੇ ਗੁਰੂ ਨਾਨਕ ਦੇ ਚਰਨਾਂ ਵਿੱਚ ਅੱਠਾਂ ਪੈਰਾਂ ਵਿੱਚ ਇੱਕ ਵਾਰੀ ਪ੍ਰੇਮ ਨਾਲ ਝੁਕ ਜਾਈ, ਮੇਰਾ ਦਾਤਾ ਦੀਨ ਤੇ ਦੁਨੀਆਂ ਦਾ ਸੁੱਖ ਤੇਰੀ ਝੋਲੀ ਵਿੱਚ ਪਾ ਦੇ। ਥੋੜਾ ਜਿਹਾ ਸਮਾਂ ਟਿਕ ਤਾਂ ਸਹੀ, ਭਾਈ ਸਾਹਿਬ ਨੇ ਬਚਨ ਕੀਤਾ, ਕਹਿਣ ਲੱਗੇ 310 ਨੰਬਰ ਉਹਨਾਂ ਦਾ ਕਵਿਤ, ਕਹਿਣ ਲੱਗੇ ਜੈਸੇ ਬੋਝ ਭਰੀ ਨਾਵ ਆਂਗਰੀ ਦਵੈ ਬਾਹਰ ਹੋਏ, ਪਾਰ ਪਰੈ ਪੂਰ ਸਦੈ ਸੁਕੁਸ਼ਲ ਬਿਹਾਤ ਹੈ। ਭਾਈ ਗੁਰਦਾਸ ਕਹਿਣ ਲੱਗੇ ਜੈਸੇ ਏਕਾਹਾਰੀ ਏਕ ਘੜੀ ਪਾਕਸ਼ਾਲਾ ਬੈਠ, ਭੋਜਨ ਕਹਿ ਬਿੰਜਨਾਦ ਸਵਾਦ ਕਹਿ ਆਘਾਤ ਹੈ। ਭਾਈ ਗੁਰਦਾਸ ਅਗਲਾ ਬਚਨ ਕਰਦੇ ਨੇ, ਕਹਿਣ ਲੱਗੇ ਜੈਸੇ ਰਾਜ ਦੁਆਰ ਜਾਏ ਕਰਤ ਜੁਹਾਰ ਜਨ, ਏਕ ਘੜੀ ਪਾਸੇ ਦੇਸ਼ ਭੁਗਤਾ ਹੋਵੇ ਗਾਤ ਹੈ। ਅਗਲਾ ਬਚਨ ਜਿਹੜਾ ਕੀਤਾ, ਕਹਿਣ ਲੱਗੇ ਆਤ ਹੀ ਪੈਰ ਸਾਥ ਹੀ ਘੜੀ ਮੈਂ ਜੋ ਏਕ ਘੜੀ, ਅੱਠਾਂ ਪੈਰਾਂ ਦੀਆਂ ਸੱਤ ਘੜੀਆਂ ਬਣਦੀਆਂ ਨੇ, ਆਤ ਹੀ ਪੈਰ ਸਾਥ ਹੀ ਘੜੀ ਮੈਂ ਜੋ ਏਕ ਘੜੀ, ਸਾਧ ਸਮਾਗਮ ਕਰੇ ਸੋ ਨਿਜ ਘਰ ਜਾਤ ਹੈ। ਜਿਹੜਾ ਸੱਠਾਂ ਘੜੀਆਂ ਵਿੱਚੋਂ ਇੱਕ ਘੜੀ ਵੀ ਟਿਕ ਜਾਏ ਤੇ ਮੇਰਾ ਗੁਰੂ ਉਹਨੂੰ ਨਿਜ ਘਰ ਦੀ ਪ੍ਰਾਪਤੀ ਕਰਾ ਦਿੰਦਾ। ਸਤਿਗੁਰੂ ਕਹਿਣ ਲੱਗੇ ਭਾਵੇਂ ਅਪਰਾਧੀ ਏ ਪਰ ਬਖਸ਼ਿਆ ਜਾ ਸਕਦਾ ਹੈ, ਜੇ ਕਿਤੇ ਇਹ ਗੁਰੂ ਦੀ ਕਿਰਪਾ ਨਾਲ ਨਿਰਮਲੰਗ ਸਾਧ ਸੰਗ, ਜੇ ਉਹ ਨਿਰਮਲ ਹੋ ਸਕਦਾ ਸਾਧ ਸੰਗ ਹੈ ਗੁਰੂ ਕੀ ਸੰਗਤ ਵਿੱਚ ਆ ਕੇ ਕਰੇ ਕਿ ਜਪੰਤ ਨਾਨਕ ਗੋਪਾਲ ਨਾਮੰਗ, ਨਾਮ ਨੂੰ ਜਪੇ ਫਿਰ ਕੀ ਹੋਵੇਗਾ, ਰਮੰਤ ਗੁਣ ਗੋਬਿੰਦ ਨਿਤ ਪ੍ਰਤੈ, ਉਹ ਗੋਬਿੰਦ ਦੇ ਗੁਣਾਂ ਨੂੰ ਨਿਤ ਪ੍ਰਤੀ ਚੇਤੇ ਕਰੇ, ਗੁਰੂ ਦੇ ਦਰ ਤੇ ਟਿਕਿਆ ਰਹੇ। ਸਤਿਗੁਰੂ ਕਹਿੰਦੇ ਉਹਦੇ ਅੰਦਰ ਦਾ ਭੈ ਵੀ ਮੁੱਕ ਜਾਂਦਾ, ਕਿਉਂਕਿ ਫਿਰ ਉਸ ਨਿਰਭਉ ਨਾਲ ਜੁੜ ਜਾਂਦਾ ਜਿਹਦੇ ਭੈ ਦੇ ਅਧੀਨ ਸਭ ਕੁਝ ਚੱਲਦਾ ਪਿਆ। ਧਿਆਨ ਰੱਖਿਓ, ਇੱਕ ਤਾਕਤ ਵਾਲੇ ਬੰਦੇ ਨਾਲ ਥੋੜੀ ਜਿਹੀ ਸਾਂਝ ਪੈ ਜਾਏ ਨਾ ਕਿਤੇ ਸਰਕਾਰੇ ਦਰਬਾਰੇ ਤੇ ਲੋਕ ਫੁੱਲੇ ਨਹੀਂ ਸਮਾਉਂਦੇ, ਕਹਿਣ ਲੱਗੇ ਮੇਰੀ ਇਸ ਹੁੰਦਿਆਂ ਇਸ ਬੰਦੇ ਦੇ ਮੈਨੂੰ ਪਰਵਾਹ ਹੀ ਕੋਈ ਨਹੀਂ, ਪਰ ਜਿਹਦੀ ਰੱਬ ਨਾਲ ਸਾਂਝ ਪੈ ਜਾਏ ਫਿਰ ਉਹ ਦੁਨੀਆਂ ਤੋਂ ਬਿਲਕੁਲ ਨਿਰਭੈ ਵੇ, ਜਿਹਦੇ ਭੈ ਵਿੱਚ ਦਰਿਆ ਚੱਲਦੇ ਨੇ, ਜਿਹਦੇ ਭੈ ਵਿੱਚ ਸੂਰਜ ਤੇ ਚੰਦਰਮਾ ਤੁਰਦੇ ਨੇ, ਜਿਹਦੇ ਭੈ ਦੇ ਅੰਦਰ ਅੱਗ ਤੁਰਦੀ ਏ, ਜਿਹਦੇ ਭੈ ਦੇ ਅੰਦਰ ਹਵਾ ਤੁਰਦੀ ਏ। ਇਸੇ ਕਰਕੇ ਮੇਰੇ ਗੁਰਦੇਵ ਨੇ ਕਿਹਾ ਸੀ ਔਰੰਗਜ਼ੇਬ, ਯਾਦ ਰੱਖ ਹੁਮਾਰਾ ਕਸਾ ਸਾਇਆ ਕੇ ਆਇਦ ਵਜ਼ੀਰ, ਮੇਰੇ ਸਿਰ ਤੇ ਵਾਹਿਗੁਰੂ ਰੂਪੀ ਹੁਮਾ ਦਾ ਛਾਇਆ ਏ, ਉਹਦੀ ਛਾਂ ਵਿੱਚ ਮੈਂ ਤੁਰਨਾ ਵਾਂ। ਕਹਿਣ ਲੱਗੇ ਬਰੋ ਦਰਸ ਦਾਰਦ ਨਾ ਜਾਗੇ ਦਲੇਰ, ਤੇ ਜਿਹਦੇ ਸਿਰ ਤੇ ਵਾਹਿਗੁਰੂ ਹੋਵੇ ਉਹ ਤੇਰੇ ਵਰਗੇ ਕਾਵਾਂ ਦਾ ਕਦੀ ਭੈ ਨਹੀਂ ਖਾਂਦਾ। ਇਹਦਾ ਮਤਲਬ ਜੇ ਨਿਰਭੈ ਨਾਲ ਸਾਂਝ ਪੈ ਜਾਏਗੀ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਸਕਾ ਤਿਨਕਾ ਭਉ ਸਭ ਗਵਾਸੀ, ਉਹਦਾ ਭੈ ਡਰ ਸਭ ਕੁਝ ਗੁਰੂ ਖਤਮ ਕਰ ਦਿੰਦਾ। ਸਾਹਿਬ ਕਿਰਪਾ ਕਰਨ, ਸਾਨੂੰ ਵੀ ਇਹ ਜੀਵਨ ਕਮਾਣ ਦੀ ਸੂਝ ਬਖਸ਼ ਦੇਣ, ਅੰਦਰ ਦੇ ਭੈ ਤੋਂ ਮੁਕਤ ਹੋ, ਕਿਤੇ ਉਹ ਕਿਰਪਾ ਮਿਲ ਜਾਏ। ਹਰਖ ਅਨੰਤ ਸੋਗ ਨਹੀਂ ਦੀਆ, ਸੋ ਘਰ ਗੁਰ ਨਾਨਕ ਕਹੋ ਦੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਆਰਾਧੇ ਆਠ
ਅਹਰ ਗੁਣ ਗਾਵਾ ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦਿਹੋ ਗੁਣ ਗਾਵਾ ਦਿਨ ਰਾਤ ਨਾਨਕ ਚਾਹੋਏ ਹੋ ਤੇਰੀ ਪਨਹ ਖੁਦਾਏ ਤੂੰ ਬਖਸ਼ੰਦਗੀ ਸ਼ੇਖ ਫਰੀਦ ਖੈਰ ਦੀਜੈ ਬੰਦਗੀ ਸਤਨਾਮ ਵਾਹਿਗੁਰੂ ਸਾਹਿਬ ਜੀਓ ਤਰਨ ਸ਼ਰਨ ਸੁਆਮੀ ਰਮਣ ਸੀਲ ਪਰਮੇਸ਼ਵਰ ਹੈ ਕਰਨ ਕਾਰਨ ਸਮਰੱਥ ਹੈ ਦਾਨ ਦੇਤ ਪ੍ਰਭ ਪੂਰਨ ਹੈ ਨਿਰਾਸ਼ ਆਸ ਕਰਨ ਸਗਲ ਅਰਥ ਆਲਿਆ ਹੈ ਗੁਣ ਨਿਧਾਨ ਸਿਮਰੰਤ ਨਾਨਕ ਸਗਲ ਜਾਚੰਤ ਜਾਚ ਕਹੈ ਦੁਰਗਮ ਸਥਾਨ ਸੁਗਮੰ ਮਹਾਂਦੁਖ ਸਰਬ ਸੁਖਣ ਹੈ ਦੁਰਬਚਨ ਭੇਦ ਪਰਮੰ ਸਾਕਤ ਪਿਸਨੰ ਤਾਂ ਸੁਰਜਨ ਹੈ ਅਸਥਿਤੰ ਸੋਗ ਹਰਖੰ ਭੈ ਕੀੜੰ ਤਾਂ ਨਿਰਪਵ ਹੈ ਭੈ ਅਟਵੀਯੰ ਮਹਾਨਗਰ ਬਾਸੰ ਧਰਮ ਲਖਣ ਪ੍ਰਭ ਮਯਾ ਸਾਧ ਸੰਗਮ ਰਾਮ ਰਾਮ ਰਮਣੰ ਸ਼ਰਨ ਨਾਨਕ ਹਰ ਹਰ ਦਇਆਲ ਚਰਨੰ ਤੈ ਅਟਵੀਯੰ ਮਹਾਨਗਰ ਬਾਸੰ ਧਰਮ ਲਖਣ ਪ੍ਰਭ ਮਯਾ ਸਾਧ ਸੰਗਮ ਰਾਮ ਰਾਮ ਰਮਣੰ ਸ਼ਰਨੰਗ ਨਾਨਕ ਹਰ ਹਰ ਦਇਆਲ ਚਰਨੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਪਰਮੇਸ਼ਵਰ ਜੀ ਦਾ ਖਿਰਦਾ ਸਵਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈ ਮਾਨ ਹੋਏ ਬੈਠੇ ਗੁਰਮੁਖ ਪਿਆਰੇ ਸਤਸੰਗੀ ਜਨੋ ਆਪ ਜੀਆਂ ਨੇ ਬੜੇ ਪਿਆਰ ਅਦਬ ਦੇ ਨਾਲ ਸਤਿਗੁਰੂ ਮਹਾਰਾਜ ਜੀ ਦੇ ਪਿਆਰੇ ਕੀਰਤਨੀਆਂ ਪਾਸੋਂ ਰਸ ਭਿੰਨਾ ਕੀਰਤਨ ਸਰਵਣ ਕੀਤਾ ਹੈ। ਸਤਿਗੁਰੂ ਗੁਰੂ ਪੰਚਮ ਪਿਤਾ ਜੀ ਮਹਾਰਾਜ ਜਿਨ੍ਹਾਂ ਦੇ ਪਾਵਨ ਪਵਿੱਤਰ ਬਚਨ ਸਲੋਕ ਸਹਿਸਕ੍ਰਿਤੀ ਦੀ ਵਿਚਾਰ ਗੁਰੂ ਕਿਰਪਾ ਨਾਲ ਆਪਾਂ ਕਰਦੇ ਆ ਰਹੇ ਹਾਂ, ਅੱਜ ਦੇ ਇਸ ਪਾਵਨ ਪਵਿੱਤਰ ਦੋ ਸਲੋਕਾਂ ਦੇ ਅੰਦਰ ਸਤਿਗੁਰੂ ਗੁਰੂ ਪੰਚਮ ਪਿਤਾ ਮਹਾਰਾਜ ਆਪਾਂ ਨੂੰ ਕੀ ਉਪਦੇਸ਼ ਦ੍ਰਿੜ ਕਰਾਉਂਦੇ ਨੇ, ਆਓ ਹਜ਼ੂਰ ਦੇ ਇਹਨਾਂ ਪਾਵਨ ਪਵਿੱਤਰ ਇਲਾਹੀ ਬਚਨਾਂ ਦੀ ਵਿਚਾਰ ਕਰੀਏ। ਵਿਚਾਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ और साध संगत दी आशीष द्वारा होनी कृपा करनी सतगुरु अंदर दा टिकाओ एकाग्रता बख्श के इन्हां पावन पवित्र बचना दी विचार करा लें। साहिब श्री गुरु अर्जन देव जी महाराज अज दे इस पावन पवित्र बचना दे अंदर असानू पहले शलोक दे अंदर जो उपदेश दृढ़ कराया है महाराज कृपा करदे ने कि परमेश्वर जी दे चरणा दी शरण विच चले जाना ए मानो इस तरह जिवें एक बेड़ी ते किश्ती ते असवार होके असगाह घुमन घेरिया वाले सागर नू समुंदर नू पार कर जाना सतगुरु की चरण शरण प्रभु दे चरणा दी शरण मानो एक किश्ती है ते जो जीव जो प्राणी जो भी मनुख गुरु के चरणा दी शरण विच गया सतगुरु ओनू इस भव सागर तो पार कर देंदे। हजूर ने जिहड़ा वचन इस शलोक विच होर कीता कहन लगे परमेश्वर करन कारण है सब कुछ बनाउन वाला भी ओवे बनाउन दे कारण भी ओ पैदा करदा ते इन्ना समर्थ मेरा वाहिगुरु वे उस घर दे अंदर हर एक पदार्थ पे है ओदे घर दे अंदर किसे चीज दी कोई कमी नहीं ते संसार दे सारे जीव उस प्रभु दे दर दे जाचक ने मंगते ने ते इन्हां मंगतियां दियां झोलियां विच मेरा मालक अपनियां दातां पिया पांदा। सतगुरु दा जदों इह शलोक पढ़िया ते साहिब कहन लगे जिथे हर तरह दी दात ओदे दर तो मिलदी है उथे मेरे प्रभु ने इतनी कु कृपा कीती जेड़े संगत विच जुड़ के ओदी दात लै के शुकर विच नाम विच बाणी विच भिज जांदे ने मेरा दाता इन्नी कु कृपा करदा है उन्हां दी हर मुश्किल नूं बिखम तो बिखम मुश्किल नूं हल कर दिंदे ने। सतगुरु बचन करदे ने उन्हां दे भय प्रभु दूर कर दिंदा है उन्हां दे अंदर जिहड़ी चिंता झोरा दिन रात डर ते सहम टिकिआ है ओदी थां ते प्रभु आनंद ते खेड़ा बख्श दिंदा है। पर हां उस मालक दे दर ते कोई जाचक बन के मंग लवे। सतगुरु गुरु अमरदास महाराज जी दे बचन असीं रोज पढ़ने हां ते नितनेमी गुरसिख गुरदेव दे इन्हां बचना नूं चंगी तरह हिरदे विच दृढ़ करके रखदा है। मैं इस शलोक दी विचार आरंभ कर लगा। प्रभु दाता है सब नूं देण वाला है बाकी सारी खलकत उस मेरे मालक दे दर दी भिखारी ओदे दर दे जाचक ने। साहिब श्री गुरु अमरदास महाराज एक बचन कितने भरोसे ते विश्वास नाल सानू दृढ़ कराउंदे ने। गुरु अमरदास कहन लगे हे मेरे प्रभु जी सच्चे निरंकार वाहिगुरु आप जी दे घर दे अंदर जदों मैं तकिया किसे भी चीज दी कमी नहीं मेरे सच्चे मालका जिस दी झोली विच तू दात पानी चाहे एक खिण दी भी देरी नहीं करदा जाचक तेरे दर तो झोलियां भर के जांदे किसे चीज दी कमी नहीं। हजूर दे बचन असीं रोज पढ़ने आ साचे साहिबा हे मेरे मालक मेरे वाहिगुरु साचे साहिबा क्या नाही घर तेरा तेरे घर दे अंदर केड़ी वस्तु नहीं घर तां तेरा सब किछ है फिर दृढ़ करा दिता तेरे घर अंदर हर एक चीज है जिस देह सो पावे पर देंगा जिन्हू ओदी झोली विच खैर पैनी है पर ए मैनू पूरा भरोसा कि तेरे दर उत्ते हर एक चीज। सतगुरु की बाणी पढ़ दी हजूर दे पावन पवित्र बचन पढ़ने हैं। गुरु ग्रंथ साहिब जी दे राग कानड़ा विच पंचम पिता जी ने बचन कीता है कहिंदे ने जदों आपां सतगुरु दे चरणां विच आ के मत्था टेक लिया दो चार घड़ियां बैठ लिया बाणी सुनी ए भी बड़ी चंगी गल है ए भी चंगे भागां दे लक्षण ने पर साहिब कहिंदे ने जदों सतगुरु नाल मित्रता पालीए ना जदों गुरु नूं अपना सज्जन बना लीए ते सज्जन बना के सतगुरु दे कोलों आनंद ही कुछ होर आउंदा है। साहिब कहिंदे ने बचन करदे ने महाराज पहला मैं तेरे दर ते आया केवल ओपरी नजर नाल तकिया पर जिदन तू मेरा सज्जन बन गया मित्र बन गया
ਜਿੱਦਣ ਦੀ ਮੈਂ ਤੇਰੇ ਆਪਣੇ ਅੰਦਰ ਦੀ ਤੇਰੇ ਨਾਲ ਸਾਂਝ ਪਾ ਦਿੱਤੀ ਤੇ ਇੱਕ ਸਮਝ ਪੈ ਗਈ ਮੇਰੇ ਸੱਜਣ ਤੇਰੇ ਘਰ ਦੇ ਅੰਦਰ ਤਾਂ ਕਿਸੇ ਚੀਜ਼ ਦੀ ਕਮੀ ਨਹੀਂ ਤੇ ਜਿੱਦਣ ਕਿਸੇ ਵੀ ਵਸਤੂ ਦੀ ਲੋੜ ਪਈ ਜ਼ਰੂਰਤ ਪਈ ਮੈਂ ਤੇਰੇ ਚਰਨਾਂ ਵਿੱਚ ਅਰਦਾਸ ਕਰਕੇ ਬੇਨਤੀ ਕਰਕੇ ਮੰਗਾਂਗਾ ਤੂੰ ਮੇਰਾ ਦਾਤਾ ਹੈ ਅਸੀਂ ਤੇਰੇ ਦਰ ਦੇ ਭਿਖਾਰੀ ਹਾਂ ਤੇ ਮੈਨੂੰ ਸਮਝ ਪੈ ਗਈ ਕਿਸੇ ਚੀਜ਼ ਦੀ ਕਮੀ ਨਹੀਂ ਜੋ ਮੰਗਾਂਗਾ ਤੂੰ ਮੇਰੀ ਝੋਲੀ ਵਿੱਚ ਅਵਸ਼ ਪਾਏ ਸਤਿਗੁਰੂ ਨੇ ਬੜੇ ਪਿਆਰੇ ਬਚਨ ਕਹਿ ਹਜ਼ੂਰ ਕਹਿੰਦੇ ਨੇ ਜਨ ਕੋ ਪ੍ਰਭ ਸੰਗੇ ਅਸਨੇਹ ਸਾਜ ਨੂੰ ਤੂੰ ਨੀਤ ਮੇਰਾ ਹੇ ਮੇਰੇ ਵਾਹਿਗੁਰੂ ਜੀ ਤੇਰੇ ਜਨ ਨੂੰ ਤੇਰੇ ਚਰਨਾਂ ਨਾਲ ਅਸਨੇਹ ਵੇ ਪਿਆਰ ਏ ਮੁਹੱਬਤ ਏ ਜਨ ਕੋ ਪ੍ਰਭ ਸੰਗੇ ਅਸਨੇਹ ਸਾਜ ਨੂੰ ਤੂੰ ਨੀਤ ਮੇਰਾ ਜਿੱਦਣ ਦਾ ਤੂੰ ਮੇਰਾ ਸੱਜਣ ਮੇਰਾ ਮਿੱਤਰ ਬਣ ਗਿਆ ਗ੍ਰਹਿ ਤੇਰੇ ਸਭ ਕੇ ਤੇਰੇ ਘਰ ਦੇ ਅੰਦਰ ਸਭ ਕੁਛ ਇਸ ਕਰਕੇ ਮੇਰੇ ਵਾਹਿਗੁਰੂ ਮਾਨ ਮੰਗੂ ਮਾਨ ਦਾ ਅਰਥ ਇੱਜ਼ਤ ਕੀ ਕੁਝ ਨਹੀਂ ਉਸ ਦੇ ਦਾਤੇ ਦੇ ਦਰ ਤੇ ਮੈਂ ਅਰਜ਼ ਕਰ ਰਿਹਾ ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ ਮਾਨ ਮੰਗੂ ਜੇ ਸੰਸਾਰ ਵਿੱਚ ਜੀਣ ਲਈ ਇੱਜ਼ਤ ਦੀ ਲੋੜ ਪਈ ਮੇਰੇ ਵਾਹਿਗੁਰੂ ਮਾਨ ਵੀ ਤੇਰੇ ਦਰ ਤੋਂ ਮੰਗਾਂਗਾ ਸਾਹਿਬ ਕਹਿਣ ਲੱਗੇ ਤਾਨ ਮੰਗੂ ਤਾਨ ਦਾ ਅਰਥ ਤਾਕਤ ਬਲ ਸ਼ਕਤੀ ਜੇ ਮੈਨੂੰ ਸ਼ਕਤੀ ਤਾਕਤ ਦੀ ਲੋੜ ਪਈ ਤਾਂ ਵੀ ਤੇਰੇ ਚਰਨਾਂ ਵਿੱਚੋਂ ਮੰਗਣੀ ਏ ਕਿਉਂਕਿ ਇੱਜ਼ਤ ਤੇ ਬਲ ਮੈਂ ਤੇਰੇ ਘਰ ਦੇ ਅੰਦਰ ਦੇ ਕੇ ਆਇਆ ਮਾਨ ਮੰਗੂ ਤਾਨ ਮੰਗੂ ਅੱਗੇ ਕਹਿਣ ਲੱਗੇ ਧਨ ਲਕਸ਼ਮੀ ਸੁੱਤ ਦੇ ਧਨ ਲਕਸ਼ਮੀ ਦਾ ਅਰਥ ਦੌਲਤ ਇਸਤਰੀ ਸੁੱਤ ਦਾ ਅਰਥ ਪੁੱਤਰ ਇੱਥੇ ਅੱਗੇ ਸ਼ਬਦ ਆਇਆ ਦੇ ਅਸੀਂ ਆਨੰਦ ਸਾਹਿਬ ਵਿੱਚ ਪੜ੍ਹਿਆ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਹੁਣ ਇੱਥੇ ਵੀ ਸ਼ਬਦ ਆਇਆ ਮੇਰੇ ਦਾਤਾ ਮਾਨ ਮੰਗੋ ਤਾਨ ਮੰਗੋ ਧਨ ਲਕਸ਼ਮੀ ਸੁੱਤ ਦੇ ਇੱਥੇ ਦੱਬੇ ਨੂੰ ਲਾਂ ਤੇ ਹਾ ਹਾ ਮੁਕਤ ਹੈ ਇੱਥੇ ਦੇਹ ਦਾ ਅਰਥ ਦੇਣਾ ਨਹੀਂ ਇੱਥੇ ਦੇਹ ਦਾ ਅਰਥ ਜੇ ਮੇਰੇ ਤਨ ਨੂੰ ਰੋਗ ਲੱਗ ਗਿਆ ਤੇ ਮੇਰੇ ਮਾਲਕਾ ਮੈਂ ਦੇਹ ਦੀ ਅਰੋਗਤਾ ਵੀ ਤੇਰੇ ਦਰ ਤੋਂ ਮੰਗਣੀ ਕਿਉਂਕਿ ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ ਤੇਰੇ ਘਰ ਅੰਦਰ ਤਾਂ ਹਰ ਇੱਕ ਵਸਤੂ ਸਤਿਗੁਰੂ ਕੀ ਬਾਣੀ ਪੜ੍ਹਦੇ ਹਾਂ ਹਜ਼ੂਰ ਕਹਿਣ ਲੱਗੇ ਉਸ ਮਾਲਕ ਦੇ ਦਰ ਦੇ ਸਾਰੇ ਭਿਖਾਰੀ ਨੇ ਕੇਵਲ ਮਨੁੱਖ ਨਹੀਂ ਪਰ ਦਾਤਾ ਇਹੋ ਜਿਹਾ ਕਮਾਲ ਦਾ ਕਿ ਉਹ ਦੇ ਕੇ ਕਦੀ ਚਿਤਾਰਦਾ ਵੀ ਨਹੀਂ ਜੀ ਉਹਦਾ ਸੁਭਾਅ ਕੀ ਹੈ ਦਾਤ ਦੇਣੀ ਪਰ ਚਿਤਾਰਨਾ ਨਹੀਂ ਹਜ਼ੂਰ ਨੇ ਬਾਣੀ ਵਿੱਚ ਬਚਨ ਕਿਹਾ ਦਸ਼ਮੇਸ਼ ਪਿਤਾ ਜੀ ਨੇ ਕਹਿਣ ਲੱਗੇ ਮੇਰੇ ਪ੍ਰਭੂ ਤੇਰੇ ਵਰਗਾ ਸਵਾਮੀ ਕੌਣ ਹੈ ਇੱਕ ਤਾਂ ਗਰੀਬਾਂ ਦੀ ਰੱਖਿਆ ਕਰਨਾ ਤੂੰ ਉਹਨਾਂ ਦੀ ਪ੍ਰਤਪਾਲਣਾ ਕਰਨਾ ਜਦੋਂ ਤੇਰੇ ਪਿਆਰਿਆਂ ਤੇ ਕੋਈ ਜ਼ੁਲਮ ਕਰਦਾ ਉਹਨਾਂ ਨੂੰ ਤੂੰ ਠੱਲ ਪਾਉਂਦਾ ਉਹਨਾਂ ਨੂੰ ਤੂੰ ਰੋਕ ਦੇਣਾ ਉਹਨਾਂ ਨੂੰ ਸਮੇਟ ਦੇਣਾ ਤੇ ਤੇਰਾ ਸੁਭਾਅ ਕਿਤਨਾ ਕੁ ਖੁੱਲ੍ਹਾ ਦਾਤਿਆ ਜਿਹੜੇ ਪਹਾੜਾਂ ਦੀਆਂ ਕੰਧਨਾਂ ਵਿੱਚ ਜੀਵ ਰਹਿੰਦੇ ਨੇ ਉਹਨਾਂ ਦਾ ਵੀ ਤੂੰ ਦਾਤਾ ਬਣ ਕੇ ਰਿਜ਼ਕ ਦੇਣਾ ਜਿਹੜੇ ਨਾ ਕਿਤੇ ਟਿਕੇ ਨੇ ਜ਼ਹਿਰੀਲੇ ਸੱਪਾਂ ਨੂੰ ਵੀ ਤੂੰ ਰੋਜੀ ਦੇਣਾ ਜਿਹੜੇ ਪੰਛੀ ਅਸਮਾਨ ਵਿੱਚ ਉੱਡਦੇ ਪਏ ਨੇ ਉਹਨਾਂ ਦਾ ਦਾਤਾ ਵੀ ਤੂੰ ਏ ਸਭ ਨੂੰ ਰਿਜ਼ਕ ਦੇਣਾ ਪਰ ਹੈਰਾਨਗੀ ਦੀ ਬਾਤ ਇਹ ਕਿ ਜਿਹੜੇ ਲੋਕ ਇਹ ਸਿੱਧ ਕਰਦੇ ਨੇ ਕਿ ਵਾਹਿਗੁਰੂ ਹੈ ਹੀ ਨਹੀਂ ਤੂੰ ਨਾਸਤਕਾਂ ਨੂੰ ਵੀ ਭੋਜਨ ਦੇ ਦੇਣਾ ਤੇਰੇ ਵਰਗਾ ਦਾਤਾ ਕਿਵੇਂ ਹੋਣਾ ਸਤਿਗੁਰੂ ਨੇ ਬਚਨ ਕੀਤਾ ਕਹਿਣ ਲੱਗੇ ਦੀਨਨ ਕੀ ਪ੍ਰਤਪਾਲ ਕਰੇ ਨਿਤ ਸੰਤ ਉਭਾਰ ਗਨੀ ਮਨ ਗਾਰੇ ਪਸ ਪਸ਼ੂ ਨਗ ਨਾਗਨ ਰਾਤ ਸਰਬ ਸਮੇਂ ਸਭ ਕੋ ਪ੍ਰਤਪਾਰੇ ਪਸ ਪਸ਼ੂ ਨਗ ਨਗ ਦਾ ਅਰਥ ਕੀਤਾ ਵਿਦਵਾਨ ਸੱਜਣਾ ਨੇ ਪਹਾੜ ਨਰਾਦਪ ਦਾ ਅਰਥ ਕੀਤਾ ਰਾਜੇ ਮਹਾਰਾਜੇ ਪਸ ਪਸ਼ੂ ਨਗ ਨਾਗ ਨਰਾਦਪ ਸਰਬ ਸਮੇਂ ਸਭ ਕੋ ਪ੍ਰਤਪਾਰੇ ਪੋਕਤਾ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨੀ ਕਰਮ ਵਿਚਾਰੇ ਦੀਨ ਦਿਆਲ ਦਇਆ ਨਿਧ ਦੋਖਨ ਦੇਖਤ ਹੈ ਪਰ ਦੇਤ ਨਹਾਰੇ ਖੇ ਦਇਆ ਦੇ ਖਜ਼ਾਨੇ ਜਿਹੜੇ ਲੋਕ ਅਕਿਰਤ ਘਣ ਨੇ ਤੂੰ ਅਕਿਰਤ ਘਣਾ ਨੂੰ ਵੀ ਪਾਲ ਦੇਣਾ ਤੇਰੇ ਵਰਗਾ ਦਾਤਾ ਕਿਵੇਂ ਹੋਣ ਸਤਿਗੁਰੂ ਕੀ ਬਾਣੀ ਵਿਚ ਭੱਟਾ ਨੇ ਇੱਕ ਬਚਨ ਕਿਹਾ ਕਹਿੰਦੇ ਨੇ ਸਤਿਗੁਰੂ ਕੁਰਬਾਨ ਜਾਈਏ ਤੇਰੇ ਤੋਂ ਤੇਰੇ ਵਰਗਾ ਦਾਤਾ ਕੋਈ ਨਹੀਂ ਤੇ ਮੈਂ ਅਰਜ਼ ਕਰਾਂ ਸਤਿਗੁਰੂ ਦੇ ਘਰ ਵਿਚ ਕਿਸੇ ਚੀਜ਼ ਦੀ ਕਮੀ ਨਹੀਂ ਜੇ ਜਦੋਂ ਅਸੀਂ ਪੜ੍ਹਨੇ ਆ ਸੇਵਕ ਕਹਿ ਭਰਪੂਰ ਜੁਗ ਜੁਗ ਵਾਹ ਗੁਰੂ ਤੇਰਾ ਸਭ ਸਦਕਾ ਇੱਥੇ ਪਾਠ ਵਾਹਿਗੁਰੂ ਨਹੀਂ ਹੈਗਾ ਪਾਠ ਵਾਹ ਗੁਰੂ ਤੇਰਾ ਸਭ ਸਦਕਾ ਹੇ ਮੇਰੇ ਵਾਹਿਗੁਰੂ ਮੇਰੇ ਸਤਿਗੁਰੂ ਇੱਥੇ ਸਤਿਗੁਰੂ ਨੂੰ ਧੰਨ ਗਿਆ ਗੁਰੂ ਰਾਮਦਾਸ ਧੰਨ ਹੈ ਤੂੰ क्योंकि इस सेवक दे घर विच जो कुछ भी दिता है केवल तेरी बरकत दे नाल आया और मेरा कोई गुण नहीं मैनू कुछ मिल सके। सेवक कह भरपूर जुग जुग वाह गुरु तेरा सब सदका निरंकार प्रभ सदा सलामत कह ना सकै को तू कद कह तू इना समर्थ इना पुराना तेरे बारे कदी भी कोई दावा करके नहीं कह सकता कि वाहगुरु किस दिन तो बने। निरंकार प्रभ सदा सलामत कह न सकै को तू कद का ब्रह्मा विष्णु सिर तय अगंत तिनको मोह भया मन मद का ब्रह्मा विष्णु सिर सिर डरते बनाए तय डरते तू हे मेरे वाहगुरु। लोग कहने ने ब्रह्मा ने सब कुछ साजिया पर गुरु साहब दे पट कह लगे नहीं सानू समझ एनी पई है कि ब्रह्मा ते विष्णु ही पैदा तू करन वाला है इतनी बस नहीं। ब्रह्मा विष्णु सिर तय अगंत तिनको मोह भया मन मद का चौरासी लख जोन उपाई रिजक दिया सब को तद का हे दात्या तू चौरासी लख जून पैदा करके उदन दी जिदन दी पैदा कीती उदन दा रिजक देना पे साचे साहबा क्या नहीं घर तेरा तेरे वर्गा वड्डा दाता कौन। चौरासी लख जून उपाई रिजक दिया सब को तद का सेवक का भरपूर जुग जुग वाह गुरु तेरा सब सदका हे मेरे दाता तेरी कृपा नाल मेरे कोल सब कुछ। सतगुरु की बाणी पढ़ने हां ते एक भरोसा बढ़ जाना चाहिए जिज्ञासु नू सतगुरु दर ते दुनिया की भी अरदास करी। कई बार कई सज्जन कहिंदे ने कि दुनिया की अरदास नहीं करनी चाहिए दुनियावी पदार्थ नहीं मंगने चाहिए। मैं एक अर्ज करा सिख जदों अपने सतगुरु ते भरोसा बढ़ जाता है ना सिख का उदों वो अपना दुख सुख अपने सतगुरु तो बिना किसी दूजे अगे फोलदा भी नहीं। महाराज जी ने बाणी विच बचन किया कह लगे दुनिया अगे की तू दुख बोलेगा जिन्हां दी आस ते तू कुछ कहना चाहना है याद रखियो कल नूं तेरी आस ते तेरे पिछे तुरे फिरनगे। साहब जी ने वचन किया कह लगे जिन्ना पिछे हौं गई से मैं पिछे रवियास मारू दखने जिन्हां दी आस करके मैं समझदा सां इह दाते ने सब कुछ देण वाले ने कहिंदे मैं उन्हां दे पिछे तुरिया पर हैरानगी दी बात जिन्हां दी आस करके मैं तुरदा सां उह इक दिन मेरी आस करके मेरे पिछे तुर लग पए। इहदा मतलब उह दाते ते नहीं ना जिन्हां पिछे हौं गई से मैं पिछे रवियास कह लगे जिन्हां दी मैं आस कीती जिन्हां दे आसरे मैं सां उह मेरी आस ते जींदे पर सतगुरु दे दर ते जदों यकीन बज जाए दुनिया दे पदार्थां लई भी अरदास कर ते दाते दे दर तों परलोक नूं सवारन लई भी अरदास कर। धन गुरु अमरदास महाराज अपने जीवन विच पहलां भी तीर्थां ते गए क्योंकि गुरदेव दा गुरगद्दी पुरब नेड़े आ रहा है। मैं इस करके उन्हां दे जीवन समाचार विचों कुछ बेनती करनी चाहना पर सतगुरु गुरु दी पदवी ते पहुंचन तों बाद गुरु अंगद साहब दे दर ते प्रवान होण तों बाद परत के फिर तीर्थां ते गए पहला तां इस करके कि तीर्थ इशनान नाल शायद किते मल उतर जाए पर परत के जदों गुरु पदवी ते विराजमान होए फिर तीर्थां ते गए ते हो सकदा कोई शंका कर दिंदा लो जी गुरु अमरदास भी तां तीर्थां ते इशनान करदे रहे ने ना पर गुरु रामदास जी ने तुखारी राग विच वचन उचारण करके शंके निवृत्त कर दिते कहन लगे धरती दे लोगो गुरु अमरदास तीर्थां ते गए ए नहीं के तीर्थ ते इशनान करके अपने आप नू पवित्र कर ली नहीं जेड़े लोग तीर्थां ते टिके ने गुरु धारण नहीं कीता उन्हां नू सिख्या देण लई प्यारे जे किते तुसी कुछ कमाना चाहंदे हो बाहर दे तीर्थ दा खेड़ा छड़ के गुरु चरणा भी जुड़ के अंदर दे तीर्थ ते इशनान कर लो। गुरु रामदास जी ने क्या कह लगे तीर्थ उद्दम सतगुर किया गुरु अमरदास जी ने उद्दम किया तीर्थां ते जान लई पर मनोरथ की सब लोग उतरन अर्था लोकां दा उधार करन दे लई साहब जदों वापस पे आउंदे ने ते महिमा प्रकाश दे करता ने एक बड़ा सोहना वचन किया सतगुरु जी ने मेरे पिंड विच रुके ने उन्हां ने मिठड़ा पिंज भी लिखे मेरे पिंड विच रुके ते संगत दा भारी इकट्ठ होया साहब दे चरणा विचों नमस्कारा करके गुरसिखां ने दातां लईयां मूह मंगियां मुरादां हासिल कीतियां ਤੇ ਇੰਨੀ ਦੇਰ ਨੂੰ ਇੱਕ ਵਿਦਵਾਨ ਪੰਡਿਤ ਜਿਹੜਾ ਜੋਤਿਸ਼ ਵਿਦਿਆ ਦੇ ਅੰਦਰ ਬੜਾ ਮਾਹਰ ਏ ਉਹ ਵੀ ਆ ਪਹੁੰਚਿਆ ਤੇ ਉਹਨੇ ਆਉਂਦਿਆਂ ਸਾਰ ਜਦੋਂ ਹਜ਼ੂਰ ਦੇ ਦੀਦਾਰ ਪਾਏ ਤੇ ਮਨ ਅੰਦਰ ਸੋਚ ਪੁਰੀ ਇਹ ਤਾਂ ਉਹੀ ਬਜ਼ੁਰਗ ਨੇ ਜਿਹੜੇ ਕੁਝ ਸਾਲ ਪਹਿਲਾਂ ਮੈਨੂੰ ਤੀਰਥ ਇਸ਼ਨਾਨ ਕਰਦਿਆਂ ਰਸਤੇ ਵਿੱਚ ਮਿਲੇ ਸਨ ਤੇ ਜਿਨ੍ਹਾਂ ਦੇ ਪਦਮ ਨੂੰ ਦੇਖ ਕੇ ਮੈਂ ਕਹਿ ਦਿੱਤਾ ਸੀ ਆਉਣ ਵਾਲੇ ਸਮੇਂ ਵਿੱਚ ਜਾਂ ਤਾਂ ਚੱਕਰਵਰਤੀ ਸਮਰਾਟ ਬਣੋਗੇ ਜਾਂ ਬੜੇ ਮਹਾਨ ਮਹਾਨ ਭਾਰੀ ਮਹਾਂਪੁਰਸ਼ ਬਣੋਗੇ ਤੇ ਜਿੱਦਣ ਮੈਂ ਕਿਹਾ ਸੀ ਤੁਸੀਂ ਇਹ ਕੁਝ ਬਣ ਸਕਦੇ ਹੋ ਤੇ ਉਦਣ ਬਾਬਾ ਅਮਰਦਾਸ ਜੀ ਨੇ ਨਾ ਆਪਣੀ ਗੁਥਲੀ ਰੁਪਈਆਂ ਵਾਲੀ ਖੋਲੀ ਕਿ ਇਹਨੂੰ ਕੁਝ ਨਾ ਕੁਝ ਦਿਆਂ ਤੇ ਉਸ ਵਿਦਵਾਨ ਪੰਡਿਤ ਨੇ ਕਿਹਾ ਸੀ ਕਹਿਣ ਲੱਗਾ ਮਹਾਂਪੁਰਖੋ ਅੱਜ ਨਹੀਂ ਜਿੱਦਣ ਇਹ ਦਾਤ ਤੁਹਾਨੂੰ ਪ੍ਰਾਪਤ ਹੋ ਜਾਏਗੀ ਉਦਣ ਮੈਂ ਤੁਹਾਡੇ ਦਰ ਤੋਂ ਆ ਕੇ ਦਾਤ ਜ਼ਰੂਰ ਮੰਗਾਂਗਾ ਅੱਜ ਗੁਰੂ ਅਮਰਦਾਸ ਬੈਠੇ ਮੈਂ ਵਿਚਾਰ ਇਹ ਕਰ ਰਿਹਾ ਸਤਿਗੁਰੂ ਦੀਨ ਤੇ ਦੁਨੀ ਦਾ ਸੁੱਖ ਦਿੰਦੇ ਨੇ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਨਮਸਕਾਰ ਕੀਤੀ ਕਹਿਣ ਲੱਗਾ ਮਹਾਰਾਜ ਮੈਨੂੰ ਪਹਿਚਾਣਿਆ ਜੇ ਹਜ਼ੂਰ ਕਹਿਣ ਲੱਗੇ ਕਿਉਂ ਨਹੀਂ ਤੂੰ ਤਾਂ ਉਹੀ ਹੈ ਦੁਰਗੋ ਪੰਡਿਤ ਸਤਿਗੁਰੂ ਫਿਰ ਮੁਸਕਰਾ ਕੇ ਕਹਿਣ ਲੱਗੇ ਕੇਵਲ ਪਹਿਚਾਣਿਆ ਨਹੀਂ ਮੈਨੂੰ ਉਹ ਬਚਨ ਵੀ ਯਾਦ ਆਇਆ ਜੋ ਤੇਰੇ ਨਾਲ ਵਾਅਦਾ ਕੀਤਾ ਸੀ ਅੱਜ ਜੋ ਮੰਗੇਗਾ ਦੇ ਦਿਆਂਗਾ ਜੇ ਦੁਨੀਆਂ ਦਾ ਸੁੱਖ ਲੈਣੀ ਝੋਲੀ ਕਰ ਮੈਂ ਦੁਨੀਆਂ ਦੀ ਦੌਲਤ ਧਨ ਤੈਨੂੰ ਦੇ ਦੇਣਾ ਜੇ ਤੂੰ ਪਰਲੋਕ ਦਾ ਸੁੱਖ ਲੈਣਾ ਤਾਂ ਝੋਲੀ ਕਰ ਤੇਰੇ ਹਿਰਦੇ ਵਿੱਚ ਨਾਮ ਦੀ ਦਾਤ ਚੁਕਾ ਦੇਣਾ ਤੇ ਪੰਡਿਤ ਨੇ ਜਦੋਂ ਸੁਣਿਆ ਨਾ ਕਿ ਦੁਨੀਆਂ ਦਾ ਸੁੱਖ ਲੈ ਲੈ ਜਾਂ ਤੂੰ ਦੀਨ ਦਾ ਪ੍ਰਭੂ ਦੇ ਘਰ ਦਾ ਸੁੱਖ ਲੈ ਲੈ ਤੇ ਉਧਰੋਂ ਗੁਰੂ ਕੀ ਬਾਣੀ ਸੁਣ ਕੇ ਇੰਨੀ ਕੁ ਸਮਝ ਪੈ ਗਈ ਸੀ ਕਿ ਜੇ ਮਣਾ ਕੇਵਲ ਦੌਲਤ ਨਾਲ ਜੁੜਿਆ ਰਿਹਾ ਤੇ ਵਾਹਿਗੁਰੂ ਦੇ ਘਰ ਵੀ ਧੱਕੇ ਨਹੀਂ ਤੇ ਜੇ ਕੇਵਲ ਨਾਮ ਮੰਗ ਲਿਆ ਤੇ ਦੌਲਤ ਤੋਂ ਬਿਨਾਂ ਦੁਨੀਆਂ ਧੱਕੇ ਮਾਰਦੀ ਉਸ ਪੰਡਿਤ ਨੇ ਜਿਹੜੇ ਬਚਨ ਕਹਿ ਬੜੇ ਕਮਾਲ ਦੇ ਹਜ਼ੂਰ ਕਹਿਣ ਲੱਗੇ ਦੁਰਗੋ ਕੁਝ ਮੰਗ ਕਹਿਣ ਲੱਗਾ ਦਾਤਾ ਕੀ ਮੰਗਾ ਸਤਿਗੁਰੂ ਕਹਿਣ ਲੱਗੇ ਤੇਰੇ ਨਾਲ ਬਚਨ ਕੀਤਾ ਜੋ ਮੰਗੇਗਾ ਦਿਆਂਗਾ ਕਹਿਣ ਲੱਗਾ ਮਹਾਰਾਜ ਮੈਂ ਤਾਂ ਮੰਗਣ ਜੋਗਾ ਰਿਹਾ ਹੀ ਨਹੀਂ ਦੁਬਦਾ ਵਿੱਚ ਪੈ ਗਿਆ ਵਾਂ ਜੇ ਮੈਂ ਸੋਚਣਾ ਨਾਮ ਮੰਗਾਂ ਤੇ ਨਾਮ ਨਾਲ ਮੇਰਾ ਪਰਲੋਕ ਸੌਰਦਾ ਨਾਮ ਨਾਲ ਪ੍ਰੀਤਮ ਦੀ ਦਰਗਾਹ ਨਸੀਬ ਹੁੰਦੀ ਏ ਪਰ ਦਾਤਾ ਧਨ ਨਾ ਮਿਲੇ ਤੇ ਸਮਾਜ ਦੇ ਲੋਕ ਠੋਕਰਾਂ ਮਾਰਦੇ ਨੇ ਦੁਨੀਆਂ ਵਿੱਚ ਦੌਲਤ ਤੋਂ ਬਿਨਾਂ ਕਿਸੇ ਦੇ ਦਰ ਤੇ ਝੋਲੀ ਅਗਨੀ ਪੈਗੀ ਜੇ ਨਾਮ ਮੰਗਣਾ ਦੁਨੀਆਂ ਦੀਆਂ ਠੋਕਰਾਂ ਨੇ ਜੇ ਧਨ ਮੰਗਣਾ ਵਾ ਤੇ ਜਮਾਂ ਦੀਆਂ ਠੋਕਰਾਂ ਨੇ ਸਮਝ ਨਹੀਂ ਪੈਂਦੀ ਹੁਣ ਤੇਰੇ ਦਰ ਤੋਂ ਨਾਮ ਮੰਗਾਂ ਕਿ ਧਨ ਮੰਗਾਂ ਮੈਨੂੰ ਸਮਝ ਕੁਝ ਨਹੀਂ ਜੋ ਕੁਝ ਤੂੰ ਚਾਹੁੰਦਾ ਮੇਰੇ ਭਲੇ ਲਈ ਮੇਰੀ ਝੋਲੀ ਵਿੱਚ ਪਾ ਦਿੱਤੀ ਸਤਿਗੁਰੂ ਨੇ ਬੜਾ ਪਿਆਰਾ ਬਚਨ ਕਿਹਾ ਕਵੀ ਸੰਤੋਖ ਸਿੰਘ ਲਿਖਦੇ ਨੇ ਪੰਡਿਤ ਨੇ ਕਿਹਾ ਨਾਮ ਦੇ ਧਨ ਦੇ ਨਾ ਜਾਣਕੋ ਜੇ ਨਾਮ ਦੇ ਦੈ ਤੂੰ ਦੌਲਤ ਨਾ ਦੈ ਕਹਿਣ ਲੱਗੇ ਮੇਰੇ ਦਾਤਾ ਧਨ ਬਹੀਨ ਜਨ ਜਗ ਨਾ ਸੁਹਾਏ ਦੌਲਤ ਤੋਂ ਬਿਨਾਂ ਤੇਰੇ ਸੇਵਕ ਦੀ ਕਿਸੇ ਪਰਵਾਹ ਨਹੀਂ ਉਹ ਕਰਨੀ ਤੇ ਕਰਦੇ ਵੀ ਕੋਈ ਨਹੀਂ ਸਤਿਗੁਰੂ ਨੇ ਬਾਣੀ ਵਿੱਚ ਨਹੀਂ ਕਿਹਾ ਕਹਿਣ ਲੱਗੇ ਸੱਕੇ ਇੱਕ ਮਾਂ ਜੇ ਜਾਏ ਦੋ ਭਰਾ ਹੋਣ ਜਿਹਦੇ ਕੋਲ ਚਾਰ ਟਕੇ ਵੱਧ ਨੇ ਉਹ ਗਰੀਬ ਨੂੰ ਕਦੀ ਖੁਸ਼ ਮੂੰਹ ਦੇ ਨਾਲ ਖਿੜੇ ਮੱਥੇ ਨਾਲ ਬੁਲਾ ਕੇ ਵੀ ਰਾਜੀ ਨੇ ਸਾਹਿਬ ਨੇ ਬਚਨ ਕਿਹਾ ਨਿਰਧਨ ਆਦਰ ਕੋਈ ਨਾ ਦੇ ਲਾਖ ਯਤਨ ਕਰੇ ਉਹ ਚਿੱਤ ਨਾ ਕਰੇ ਜੋ ਨਿਰਧਨ ਸਰਦਨ ਕਹਿ ਜਾਏ ਆਗੇ ਬੈਠਾ ਪੀਠ ਪਰਾਏ ਦੌਲਤ ਨੇ ਇੰਨਾ ਵੱਡਾ ਫਰਕ ਪਾ ਦਿੱਤਾ ਕਿ ਜਦੋਂ ਗਰੀਬ ਭਰਾ ਅਮੀਰ ਦੇ ਘਰ ਗਿਆ ਉਹ ਮੂੰਹ ਘੁਮਾ ਕੇ ਭਰਾ ਹੋ ਗਿਆ ਨਾਮ ਦੇਹੀ ਧਨ ਦੇਹ ਮੈਂ ਜਨ ਕੋ ਧਨ ਵਹੀਨ ਜਨ ਜਗ ਨਾ ਸਹਾਏ ਜੋ ਧਨ ਦੇਵੇ ਨਾਮ ਨਾ ਦੇਵੇ ਨਾਮ ਬਿਨਾਂ ਜਨ ਜਮਪੁਰ ਜਾਏ ਨਾਮ ਤੋਂ ਬਿਨਾਂ ਜਮਾਂ ਦੇ ਘਰ ਵੀ ਜਾਂਗਾ ਤੂੰ ਤਾਂ ਕਈ ਨਹੀਂ ਬਣਿਆਵੇ ਕੀ ਤੈਨੂੰ ਕਹਾਂ ਜਿਉ ਭਾਵੇ ਤਿਉ ਬੰਤ ਬਣਾਏ ਆਵਾਜ਼ ਆਈ ਪੰਡਿਤ ਨਹੀਂ ਇਹ ਦਰ ਅਸਾਈ ਇੱਥੇ ਕੇਵਲ ਧਨ ਨਹੀਂ ਕੇਵਲ ਨਾਮ ਇੱਕ ਚੀਜ਼ ਨਹੀਂ ਜੇ ਤੂੰ ਕਹਿ ਦਿੱਤਾ ਤੂੰ ਤਾਂ ਕਈ ਨਹੀਂ ਬਣਿਆਵੇ ਜਿਉ ਭਾਵੇ ਤਿਉ ਬੰਤ ਬਣਾਏ ਤੇ ਯਾਦ ਰੱਖੀ ਗੁਰੂ ਅਮਰਦਾਸ ਤੇਜੋ ਕੋ ਨੰਦਨ ਤੇਜੋ ਦਰ ਤੇ ਬਾਬਾ ਤੇਜ ਭਾਣ ਜੀ ਗੁਰੂ ਅਮਰਦਾਸ ਬਾਬਾ ਤੇਜ ਭਾਣ ਜੀ ਦੇ ਪੁੱਤਰ ਨੇ ਦੋਨੋਂ ਨਿਰਮਲ ਪੰਥ ਚਲਾਏ ਉਹਨੇ ਤਾਂ ਧਨ ਵਾਲੇ ਵੀ ਪੰਥ ਚਲਾਏ ਨੇ ਦੌਲਤ ਵਾਲਾ ਵੀ ਪਾਸਾ ਰੱਖ ਦਿੰਦਾ ਤੇ ਜੇ ਲੋੜ ਪੈਂਦੀ ਹੈ ਤੇ ਨਾਮ ਵਾਲੀ ਦਾਤ ਵੀ ਝੋਲੀ ਵਿੱਚ ਪਾ ਦਿੰਦੇ ਗੁਰੂ ਅਮਰਦਾਸ ਤੇਜੋ ਕੋ ਨੰਦਨ ਦੋਨੋਂ ਨਿਰਮਲ ਪੰਥ ਚਲਾਏ ਤੇ ਸਤਿਗੁਰੂ ਨੇ ਫਿਰ ਉੱਥੇ ਬਚਨ ਕਹਿਣ ਲੱਗੇ ਇਹ ਤੈਨੂੰ ਦੌਲਤ ਵੀ ਚਾਹੀਦੀ ਏ ਨਾਮ ਵੀ ਚਾਹੀਦਾ ਫਿਰ ਧਿਆਨ ਦੇ ਇਹ ਵਿਦਵਾਨ ਪੰਡਿਤ ਕਹੋ ਬਾਤ تم دونوں لے وہ دیکھو سچے صاحب کیا نہیں کرتے رہے کیا بات تم دونوں لے وہ پراپت ہو سکھ ابے اچھو جب لگ جیو تن بو پاو جنی دیر تک جیوندا رہے گا تیرے گھر وچ دولت دی کمی نہیں پر ایک کام کری جدو دولت نو تکے سمرو ست نام نبلاو سب کہ لگے انت کال جم نہ ترساں تو کہنا نام تو بنا جمع دی ٹھوکر پیندی ہے جا کہہ دیتا انت کال جم نہ ترساں ہے پن دان کا لوک سدا ہے اخیرلے سمے نہ جمدو دسن گے تے میرا گرو تیری لوک تے پرلوک وچ پد تک دے وے ستگرو دے در تے سب کچھ ایہی کارن حضور بانی وچ کہندے نے جدو داتے دے در تے منگتا بن کے منگنا تے ایک یقین کری کوٹ برہمنڈ کو ٹھاکر سوامی سرب جیاں کا داتا رے پرت پالے نچ سار سنبھالے ایک گن نہیں مورک جاتا رے جدو تو ستگرو دے در تے آوے اینے بھروسے نال آئی کنا کو وڈا داتا ہے صاحب کہن لگے ایک گل سمجھی کہ جی جنت سربت نہ تیرا تیاونا سارے جیو جنت تینوں جپدے نے میرے داتیا پر ایک کرپا کری تُو داتا داتار تیرا دتا کھامنا تے اس داتے دے در تو منگ جدے در تے ایک وری چولی پھیلان تو بعد کسے ہور دے در تے منگنا نہ پے بھائی گرداس ہورا نے اپنی بانی وچ اس پرتھا ایک بچن کیتا ہے بھائی صاحب جی کہندے نے جے تُو داتے دے در تے منگنا تے اس نو داتا کدی نہ بنائی جدے گھر وچوں ایک وری منگن تو بعد کسے ہور دے در دی آس کرنی پے داتا اونوں بنائی جیڑا ایک وری چولی پردا ہے پرت کے کسے دی آس نہ کرنی پے اس نو کدی بھی شاہ نہ بنائی جیڑا خوشاں تیرے تو کچھ لے لگیا تیری پت نو مٹی وچ ملا دے تو داتا بنا گرو نو جیڑا ایک وری چولی پردا ہے تے پرت کے سکھ نو کسے دے در تے منگن دی کوئی آس رہندی ہی نہیں اندر دے پھرنے مٹ جاندے ایہی کارن کئی وری سوچی دا ہے ستگرو کا سکھ منگدا وی اے جے جدو بھائی بدھی چند تے کرپا کیتی نا حضور نے چار بچن پہلا کہے جدو پہلا گھوڑا لے کے آئے تے بچن کیا بدھی چند نو جڑے بچن کہے نے منگیا سی تے ستگرو نو پوچھدا ہے داتا جی پوچھدے نے بدھی چند کوئی چاہیدا ہے کہن لگا جے ترٹھا چار بچن دے دے ستگرو کا انگ ساد کا سنگ تیجا بچن سی نام کا رنگ تے چوتھا بچن دے دے نشچا اپنگ چار چیزاں منگیاں ستگرو کا انگ ساد کا سنگ نام کا رنگ چوتھا بچن سی نشچا اپنگ تے جدو پھر آیا پرت کے دوجا گھوڑا لے تے ستگرو نے اودن ایدے منگن تو بنا کیا بدھی چند چھینا گرو کا سینا پریم بھگت پینا تیجا بچن کیا کدے کمی نہ ہے تے پوچھا کچھ ہور کہن لگے ایک کرپا ہور کر دے بدھی چند اندر داتیا منگن والی برتی سدا لی الوپ ہو جائے ستگرو نے ایہو جہ بچن کیتے سب کہن لگے جے منگنے داتا او نہ منگی ہے پھر منگن جائیے کھوچا شاہ نہ کیچی ہے پھر پچھو تائیے صاحب او نہ سیوی ہے جم ڈنڈ سہائی ہے کہن لگے ہو میں روگ نہ کٹی او وید نہ لائی ہے درمت میل نہ اتر ہے کیوں تیرت نہائی ہے پیر مریدہ پرہڑی سکھ سہج سمائیے تو اونو داتا بنا جڑا اندر سنتوش بخش دے تو اونو سہ بنا جڑا جمع دی فائی نو کٹ دے دھیان رکھ تو اس گرو تیرت تے اشنان کر جڑا اندر دی میل نو تو دے تو اس گرو نو وید بنا جڑا اندر دی خومے دے روگ نو کٹ کے رکھ دے اس داتے تو دا کے کی منگنا جڑا منگ کے پرت پرت کے دے کے چتار دا ہو ستگرو نے اج امرت میں بانی وچ بچن اے کیتے نے حضور کہن لگے ترن شرن سوامی ترن دا ارتھ بیڑی ترن دا ارتھ کشتی شرن سوامی اے دا ارتھ ہو گیا کہ میرے پربھو جڑے جیو تیرے چرنا دی شرن وچ پہنچ جاندے نے تیرے چرن انہاں دی مانو ایک بیڑی بن کے انہاں نوں پگجل تو پار کر دیں دے ترن شرن سوامی رمن سیل پرمیشور ہے رمن سیل دا ارتھ رمن جوگ سمرن کرن جوگ جی دے نام نوں جپنا ہے او پرم پتا پرمیشور جہد چرنا دی شرن بیڑی بن جاندی ہے، جنہ دے نام جپن نال آتمک جیون مل جاندا ہے، کرن کارن سمرتھ ہے، کرن کارن سمرتھ ہے، جڑا او سمرتھ ہے سب کچھ کرن والا ہے تے کرن دے کارن وی او پیدا کردا ہے۔ سب کہندے نے دان دیکھ پرب پورن ہے، او پورن پربھو ہر ایک نو دان پیا دیندا ہے۔ دھیان رکھیو داتا کیول ایک جے، آپا بانی وچ بڑی بڑی پڑھنے ددا داتا ایک ہے، جا سی پڑھنے جگت پکھاری پھرتا ہے سب کو داتا رام، کئی وری نہ بندہ وی داتا بنتا ہے۔ اسی ایک شبد ورتنے گرو گھر وچ، کہنے گرو نو دان دیو، گرو گھر لئی دان دیو۔ میں عرض کراں ویسے شبد گرو نو دان دیو، میرا خیال ہے بھی یہ فٹ جا بہندا نہیں۔ دان دیندا داتا دیتا جاندا لوڑوند تے بھکھاری نو، جدو اسی کہنے گرو نو دان دیو ایدا مطلب سکھ داتا ہو گیا، گرو بھکھاری ہو گیا۔ نہیں سکھا کدی تو دان نہیں دینا، شبد اے ورتی اپنے دس نواں دی کرت وچو گرو دے چرنا وچ کچھ پیٹ لایا، پیٹ کر دے۔ تے جیڑا کہندا میں داتا میں دان کرنا، حضور نے سخمنی دی بانی وچ ایہی بچن کہے، کہن لگے جے کو ہوئے بہ داتا، جے اے من وچ بٹھالا میں دان کرنا، تے جڑا میرا واہگرو ہے او کہندا تس دین ہار جانا ہے گاوار۔ واہگرو کہندے نے تاں مورخ ہے جڑا اپنے آپ نو داتا بنائی بیٹھا۔ صاحب کہن لگے او کرن کارن سمرتھ ہے، دان سب نو دیندا ہے، دان دیت پرب پورن ہے، ہر ایک نو دان دیندا ہے۔ نراس آس کرن، جڑے جیو نراس ہو چکے نے، جنہ دی آس کتے بھی پوری نہیں ہوئی، او داتا پربھو انہاں دی آس بھی پوری کردا ہے۔ سگل ارتھ آلیا، سگل دا ارتھ سارے، ارتھ دا ارتھ ایتھے پدارتھ، آلیا آلیا دا ارتھ گھر۔ سب کہندے نے سگل ارتھ آلیا، او دے گھر دے اندر ہر ایک پدارتھ موجود ہے، پر ہاں اس پربھو دے چرناں وچ جھک کے اونوں تو داتا من لو۔ ساد سنگت بھگتاں نے ارداس کرن دے ٹنگ کہے، طریقے جگتاں دسیاں۔ میں پہلا عرض کیتی سی کہنے ہاں کہ دنیا دے پدارتھاں لئی ارداس کرنی چاہیے، میرے حضور نے شبد ورتیا کیتا لوڑی ہے کم سوہر پہ آکھی ہے، جیڑا کم تو کرنا چاہنا ہے نا، جیڑے کارج نو تو راز کرونا چاہنا ہے، او ہری دے چرنا وچ بینتی کر کے کہہ دئی۔ تے پوچھا مہاراج جے ہری پربھو تا دسدا نہیں پھر کہیے کینوں؟ حضور کہن لگے پھر تیرا ستگرو تیرے کول ہے، تو گرو پرمیشور جان تے اے دے چرنا وچ اپنے اندر دی برتھا نو پرگٹ کر دے۔ کیتا لوڑی ہے کم سوار پہ آکھی ہے، کارج دے سوار ستگر سچ ساکھی ہے، تے جنہاں نو بھروسہ میں اے دے در تو منگنا ہے، او تا کہندے میں تان دیوان تو ہے میرے سوامی، میں تد آ کے ارداس، سکھ ہور کتھوں جا کے منگے، اے تا کہندا میں ہور تھاؤں نہیں، جس پہ کروں بےنتی میرا دکھ سکھ تجھ ہی پاس، میری تا بےنتی تیرے چرنا وچ۔ تے بھگتا نے اتنا یقین کر کے چھوٹی چھوٹی وستو وی مالک دے در تو منگی۔ بھگت تنا جی دا جدو شبد پڑھنے آ گوپال تیرا آرتا، ایتھے آرتا شبد دا ارتھ اے نہیں آرتی نال سبندت، پاویں دیوے بال کے گرو گرنتھ صاحب دی آرتی لوگ اتار دے نے تے شبد وی پڑھ دے نے، گگن میں تھال رب چند دیپک بنے تارکا منڈل جنک موتی، ارتھ اے دے تا کچھ ہور بن دے نے۔ دھیان رکھنا ایتھے شبد آرتا دا ارتھ ہوندا دکھیارا، آرتا دا ارتھ ہوندا لوڑ وند، آرتا دا ارتھ جدی لوڑ پوری نہ ہووے۔ بھگت جی کہندے نے گوپال، گوپال دا ارتھ دھرتی دی پالنا کرن والے، گوپال تیرا آرتا تیرا لوڑ وند جگیاسو تیرے چرنا وچ آیا، کیونکہ تو ساری دھرتی دی پالنا کرنا پی۔ گوپال تیرا آرتا جو جن تمری بھگت کرنتے، جیڑے تیری بھگتی کردے نے تن کے کاج سوارتا۔ تے اگے صاحب کہندے نے دال سیدھا مانگو کیو، ہن دیکھو داتے تو کیڑی کیڑی دات جگیاسو منگدا ہے جدو بھروسہ بدھ گیا۔ دال سیدھا سیدھا در سے آٹا، گھیو در سے گھیو، دال سیدھا مانگو گھیو، ہمرا خوشی کرے نت جیو، میں اپنی جند نو تیرے چرنا وی جوڑن لئی، شریر نو چلان واسطے خوراک مانگنا، ध्यान रखना संसार विच दो तरह के मनुख मिलते ने, एक ओ ने जेड़े खांदे ने जीण वास्ते, ते दूसरी तरह दे ओ ने जेड़े जिउंदे ही ने केवल खाण वास्ते। दोनों विच बड़ा फर्क है। वह दावे जरूर करते हैं पर गिरती अपने तक ही सीमित रहिंदी है। एक मैं विद्वान सज्जन दे कौल नू पढ़िया, वह कहिंदा भी लोकी ना रमज भरिया बातों विच भी अपने आप नू धर्मी कहिंदे ने। उन्हें बड़ी सोहनी गल कही। भाई कान सिंह नाभा होरां ने इहनू महाकोश विच अंकित भी कीता। कहिंदे ने एक बारी कोई भिखारी ना मंदिर कोलों लंघिया ते कह लगा मैनूं भुख लगी है, इत्थे कोई प्रसाद पाणी दिंदा है? ते उत्थे बैठा सी कोई सेवक, कह लगा क्यों नहीं, इत्थों दा जिहड़ा सेवक उह दो नूं दे के खांदा है। उहने शब्द वरत्या दो नूं दे के खांदा है। वह भिखारी बह गया, जे दो नूं दे के खांदा है, एक ए आ दूजा मैं आ, फिर तीजा कोई है नहीं, सानूं दोवां नूं तो दे के खाएगा ना। वह जी दो पैर बैठा रहा ते वह अंदरों निकले ही ना। ठाकुर का दास वह सेवक नूं पुछदा, भलिया तू कहना दो नूं दे के खांदा भी वह आया नहीं अजे? कह लगा उन्हें तो दो नूं दे के खा भी लिया। कह लगा दोगी दो नूं दे के, एक तू ते एक मैं, ते दिता किनूं है? वह कह लगा दो बंदियां नूं दे के नहीं वह खांदा, वह दोवें कवार दे के रोटी खांदा, वह दोवें कवार दोवें दरवाजे बंद करके रोटी खांदा। हुण अर्थ इह वी गूढ़ उत्तर बनदा। उन्हें बड़ी सोहनी विद्वान सज्जन ने गल की, कहन लगे हे जाचक तू सबर कर, त्यागो भोजन आस, दो कर देकर खात है, ये ठाकुर को दास, ये दोनों दरवाजे बंद करके खांदा है, ये भी ठाकुर दा दास। ते लोकां विच कहना मैं दो नूं दे के खाना, क्योंकि लोकां नूं समझ नहीं पता भी की दो दरवाजे बंद करके खांदा है कि दो जिग्यासुआं नूं दिंदा है। मैं अर्ज कर रहा जेड़े रब ते प्यारे ने वह कह रहे ने मैनू केवल जीण वास्ते भोजन चाहिए, ना कि जीवन यह चाहिए जिन्ना मैं खा सका वध तो वध खाणा। खुमरा खुशी करा नित जीओ। अगे फिर उन्होंने जिहड़ी एक होर चीज मंगी ना, वेखो किन्ना भरोसा है। कह लगे पनिया छादन नीका, दाल मंगिया घ्यो मंगिया आटा मंगिया पनिया दर ते जुत्ती। कह लगे जदों तेरे दर ते आउणा जे तेरी भगती करनी है, पैरां नूं कंडे चुभण, सियाल विच पैर ठरन ते गर्मी दी रुत्त विच पैर सड़न, यह तां फिर तेरे भगत नूं गल जचदी नहीं। जे त्रुटा है ना ते पैरां विच पाण वाले जोड़े भी दे दे। कई बार लोग ये अर्थ भी गलत करते हैं, गुरु ने कहा पनिया छादन नीका गुरुद्वारे जुत्ती पा के भावें लै जाओ, नहीं ओदा अर्थ मैं एक जोड़ा भी जे पैरां विच पाणा है ना तां भी तेरे चरणां विच अरदास करके मंगना। पनिया छादन नीका, छादन दर ते कपड़ा, तन ते पाण लई कपड़ा भी सोहना तेरे तो मंगना। अनाज मांगू सत सीका, एदा अर्थ सत सीका विद्वाना ने कीता कि वह अनाज नहीं जिहड़ा कलरी पैली का माड़ा जिहा दाणा होवे, उस जमीन का अनाज दही जिन्हू सत वारी वाह के उहदे विच बीज पाया होवे। कई विद्वान इह दा अर्थ सत नाजा भी करदे। अनाज मांगू सत सीका। अगे कह लगे गऊ भैंस मांगू लवेरी, गां जां मझ दही जिहड़ी दुध देण वाली होवे, इक ताजण तुरी चंगेरी, एक सोहनी अरबी घोड़ी भी दही जिहदे ते चढ़ के तेरी गल चार बंदियां विच करन जावां। अगला बचन कह जे इन्ना कोई देणा ही ना ते गल तेरी नाम तेरा तां जपया जाना जे एक कृपा होर करे। ता बड़ा प्यारा बचन क्या गृहस्थ दी गल कीती बाबा धन्ना जी ने, जदो कह दिता मेरे दाता कृपा कर दाल सीधा मांगू घीओ, हमरा खुशी करे नित जीओ, पनिया छादन नीका अनाज मांगू सत सीका, गऊ भैंस मांगू लवेरी, एक ताजन तुरी चंगेरी। अगे कह लगे घर की गेहन चंगी, गेहन दर से इस्त्री, चंगी दा अर्थ चमड़ी नहीं, चंदी चंगी दा अर्थ है जे मैं प्रभु तेरे चरणा भी जुड़िया वा ते कृपा करके जीवन साथी भी ओ दई जिदे कोल बैठिया सत संगत बन जावे। घर की गेहन चंगी जन धन्ना लेवे मंगी, मैं ए तेरे दर तो दाता मंग के लेना पिया। हजूर जी बचन करदे ने करण कारण समर्थ है, दान देत प्रापूर्ण है, ओ हर एक नू हर तरह दे दान देंदे ने। निराश आस करण सगल अर्थ आले है, सारियां वस्तुआं उहदे दर ते पईआं ने। गुण निधान सिमरंत नानक, गुरु पंचम पिता जी कहिंदे ने गुण निधान गुणा दा खजाना वाहिगुरु, सिमरंत उहदे सिमरन नूं कर, सगल जाचंत जाच कहे, जितने भी लोग ने सारे उहदे दर दे जाचक ने। जाचंत दा अर्थ मंगदे पए ने। हजूर अगे कहिंदे ने जदों कोई भिखारी बन के उहदे ते यकीन करके नाम दी दात मंग लैंदा है پھر ستگرو دے جیون وچ کنا کو پلٹا لے اندے نے. درگم ستھان سگمن درگم دارت ہوندا بکھم اوکھی گھاٹی جیڑا جیون اگے لگدا سی بڑا اوکھا ہے بڑی مشکل ہے. ستگرو نے ایہو جی کلا ورتائی سب کہن لگے درگم ستھان سگمنگ سگمنگ دا ارتھ ہے سوکھا جیڑی اوکھی گھاٹی لگدی سی او بالکل سوکھا کام بن گئے. ہن اوکھ محسوس ہوندی نہیں. مہاراج کہن لگے مہا دکھ سرب سوکھنے جیڑے اگے مہا دکھ لگے سن اندر وکار دن رات کھاندے سن گردیو نے کرپا کر کے مہا دکھ کرڑے پاری دکھا نو سکھ وچ تبدیل کر دیتا. دکھ سکھ بن گئے جیڑے اوکھے سن او سوکھے بن گئے. دربچن پیٹ پرمنگ دربچن در تے پیڑے پیڑے بچن مندے بچن پیٹ پرمنگ دا ارتھ ہوندا پواڑا پا دینا. کئی وڑی ایہو جہے بول بولنے کہ دو دے اندر دراڑ پیدا کر دینی دوار کھڑی کر دینی. کہن لگے ساکت پسنگ تا سرجن ہے. پسن دا ارتھ ویسے چچڑ بھی ہوندا ہے. ایتھے پسنگ دا ارتھ ہوندا چگل خور. ساکت دا ارتھ رب تو ٹوٹا. جیڑا منوک پرمیشور تو ٹوٹا ہے ویگرو تو وچھڑیا ہے جدا کم کیول اینا کہ چگلی کری جانی دو نو اکٹھیاں بہن نہیں دینا دو پراواں نو وسن نہیں دینا. سب کہن لگے ساکت پسنگ تا سرجن ہے جے کتے او بھی نام بھی جڑ جان تا میرا داتا انہاں نو بھی سجن پرش بڑا دیندا. چگلی اندرو چنتا چورا مٹ جاندا ہے. حضور کہندے نے استتنگ سوگ ہرکھنگ. استتنگ دا ارتھ دا ٹک جانا. سوگ دا ارتھ ہے گمی. ہرکھنگ دا ارتھ ہے خوشی. جس ہردے وچ اگے دن رات دکھ سی چنتا سی گرو نے جدن سجن بنا دیتا چگلی نندیا دا کھڑا چھٹ گیا. پیارے او دن گرو دی بخشش نال نا ہردے دے وچ دکھ دی تھاں تے سوگ دی تھاں تے خوشی آ گئی کھیڑا آ گیا. حضور کہن لگے پے کھیڑن تاں نرپ وے. جیڑا من اگے ڈردا سی پے وچ پے کھیڑن کھیڑن ڈر تے ناش ہو گیا پے تے ستگرو نے اندر نوں نرپے بنا دیتا. پے اتویئن مہا نگر مہا نگر باسن. پے دا ارتھ ڈر. اتویئنگ دا ارتھ ہے کہ او جنگل جدے وچ کنڈیاں والیاں جھاڑیاں ہون ہنیرا ہووے دسے کچھ نہ. پہلا سنسار لگدا سی ایک بھیانک جنگل ہے. ہن جدن دی ستگرو نے کرپا کر کے نام دی داد دے دتی سنگت دا سنگ بخشیا ادن دا ماں نگر باسنگ ای سنسار سب تو سونا لگ لگ گیا. ستگرو نے بانی وچ کہیا کہن لگے جدو پربھو بھل جائے گا ادو مہا بھیان ادیان نگر کرمانیا بھیانک جنگل بن جائے گا. جدن واہگرو چیتے آئے گا ادن یہ جنگل ہرکا باگرا ناچا تندی میں ساگرا اے سونا جا باغ تینو پرتیت ہوئے. ہے بھیانک جنگل. انہیں کرپا کیتی سونا نگر بنا دیتا. دھرم لکھن پرب میا. سب کہن لگے اے جے دھرم دے لچھن. جڑا دھرمی بن جائے او دے اندر اے تبدیلی آندی ہے. آوک سوک وچ